गुरु नानक पाद बंदन पाद बंदन सिमरो अंगद गुर अमर दास हृदय नित त्याव हृदय श्री गुरु रामदास गुरुवर जन बेघनन हर गोबिंद शुभ मत पर श्री हर राय नमो कर जोरी नमो श्री हर कृष्ण मनाऊं बहो तेग बहादुर परम वाहे गुरु परम श्री गुरु गोबिंद तरो तरा पुन पुन बंदो बार बार एकंकार सतगुरु ते प्रसाद सच होए वाहे गुरु जी की विनाशन श्री नानक परशोत्तम परम परावर नाथ युगल चरण मम वंदना तर पर तर कर माथ जा मह अमृत ज्ञान है मानक भगत वैराग गुरु ग्रंथ साहिब उदद बंदो कर अनुराग जजन भजन मम खालसा खालसा पूज बेजोग दास गोबिंद फते खालसा दरस परस मिटे सोग आत्म रस जो जानही सो है खालस देव प्रभ मैं मोह मह तास मह रंचक नाहिन भेव मुह कुछ रह शास्त्र खट पिंग गिरन चढ़ जाय अंधलख है बदरो सुने जो काल कृपा कराय कहां बुद्ध प्रभ तुच्छ हमारी बरन सके महिमा जो तिहारी हम ना सकत कर सिफत तुम्हारी आप ले हो तुम कथा सुधारी हम ना सकत कर सिफत तुम्हारी आप ले हो तुम कथा सुधारी
दोएरा श्री जप जी पौड़ी प्रथम करै कामना पूर पातक सब सुख पाए कै बिघन विनाशै कूर
वाहिगुरु जी का खालसा वाहिगुरु जी की फतेह परम सत्कार योग सम्मान योग गुरु का खास रूप गुरु खालसा साध संगत पतत पावन भगत वाछल कृपा निदान अनाथ नाथ जगत गुरु श्री गुरु ग्रंथ साहिब जी दे पावन पवित्र चरणा कमलां च संध्या वेले दे सजे हुए दीवाना च हाजरियां भर के एकत्र हो के सतगुरां दा पावन पवित्र इतिहास आप जी बहुत ही श्रद्धा भावना अदब ते सत्कार सहित सरवण कर रहे हो। साहिबे कमाल चिट्टियां बाजां वाले शमशेरे बहादुर देह गुर तेग के धनी सतगुरु श्री गुरु गोबिंद सिंह साहब जी महाराज जी का दरबार सजा होया है। बड़े बड़े विद्वान कवि सतगुरां दे दीवान च बैठे ने। विचार चल पई जपजी साहब की बाणी दे महात्म दी। पंडित ब्रिजलाल ये सतगुरां दी सभा विच दीवान च बैठा सी, कहन लगा जी मैनू सुपने विच जगत गुरु गुरु नानक पातशाह दे दर्शन होए ने और उन्हां कोलों मैं जप जी दे महात्म दा सलोक सुनिया। उह सलोक मैं आप जी कोल उचारण करदा। इन्हें उह सलोक उचारिया, सिखां ने बेनती कीती महाराज इस सलोक दे अर्थ आप जी कृपा करके सुनाओ। दसम पिता पातशाह ने आप खुद सलोक दे अर्थ करके सारे सिंघां नूं सुनाए। जपजी साहब दे पावन पवित्र पाठ दा महात्म दस्या है कि किवें किवें इस पवित्र पावन बाणी दे जाप द्वारा कारज सिद्ध हुंदे हन। किसे भी कारज दे आद विच इस पवित्र पावन बाणी दा जाप करिए तां उस कारज दी सिद्धि हुंदी है। पहले जो अखर ने उन्हां दा महात्म भी दस्या है जो मूल मंत्र विच हन। इसे तरह जपजी साहब दीआं जिहड़ियां होर पौड़ियां ने उन्हां दा महात्म भी वर्णन करके दस रहे ने। आओ सारी संगत अपनियां मन विरतियां एकाग्र करो, कलगीधर दे चरणां नाल सुरती जोड़ के महाराज जी दे पावन बचन सरवण करिए। ये सारा इतिहास ये कथा सरवण करिए। मन विरतियां दी एकाग्रता वास्ते समूह माई भाई आखो जी सतनाम
श्री वाहे गुरु साहिब जीओ।
सतनाम
श्री वाहे गुरु साहिब जीओ। दोएरा श्री जप जी पौड़ी प्रथम करै कामनापुर।
कहंदे जो श्री जप जी साहब दी प्रथम पौड़ी है, पहली पौड़ी है, इहदे नाल मन दीआं कामनावां दी पूर्ति हुंदी है। ये वड्डा महात्म है पहली पौड़ी दा। पहली पौड़ी मूल मंत्र नूं भी इत्थे लिखिआ। जो पहला मूल मंत्र है उसनूं पहली पौड़ी, क्योंकि 38 पौड़ियां ने जपजी साहब दीआं, पर इत्थे कथा दे विच 40 पौड़ियां दा जिक्र आया। पहली पौड़ी ते अखीरला जिहड़ा सलोक है उह भी पौड़ियां दे विच उहनां दी गिणती कीती है। इस तरह कुल गिणती 40 बन जाती, तो 40 पौड़ियां का ही वक्खो वक्खरा महात्म दस्या। पहली पौड़ी जो एको ओंकार सतनाम, ये जो पावन पौड़ी है जिसनों आपां मूल मंत्र भी कहने, इत्थे पहली पौड़ी लिखिया उसनों। कहिंदे इहदा जिहड़ा जाप करदा है, इसका जिहड़ा पाठ करदा है, उहदे मन दीआं कामनावां दी पूर्ति हुंदी है। कामना ਕਰਹਿ ਕਾਮਨਾ ਪੂਰ। ਮਨ ਦੀਆਂ ਜਿਹੜੀਆਂ ਕਾਮਨਾਵਾਂ ਨੇ ਉਹ ਪੂਰਨ ਹੁੰਦੀਆਂ ਹਨ।
ਪਾਠਕ ਸਭ ਸੁਖ ਪਾਏ ਕੈ ਬਿਘਨ ਬਿਨਾਸੀ ਬਿਨਾਸੈ ਕੂਰ।
ਔਰ ਜਿਹੜਾ ਪਹਿਲੀ ਪੌੜੀ ਦਾ ਪਾਠਕ ਹੈ, ਪਾਠਕ ਦਾ ਮਤਲਬ ਹੁੰਦਾ ਪਾਠ ਕਰਨ ਵਾਲਾ, ਜਿਹੜਾ ਪਾਠ ਕਰਦਾ ਪਹਿਲੀ ਪੌੜੀ ਦਾ, ਜੋ ਬਾਣੀ ਪੜ੍ਹਦਾ ਹੈ ਉਹਨੂੰ ਪਾਠਕ ਕਹਿੰਦੇ ਹਨ। ਜਿਹੜਾ ਇਸ ਪਹਿਲੀ ਪੌੜੀ ਦਾ ਪਾਠਕ ਹੈ, ਇੱਕ ਜਿੱਥੇ ਤਾਂ ਉਹਦੀਆਂ ਕਾਮਨਾਵਾਂ ਪੂਰੀਆਂ ਹੋਣਗੀਆਂ, ਕਿਉਂਕਿ ਖਾਲਸਾ ਜੀ ਜਪ ਜੀ ਸਾਹਿਬ ਮਾਲਾ ਮੰਤਰ ਵੀ ਹੈ। ਮਹਾਂਪੁਰਖਾਂ ਨੇ ਇਸ ਬਾਣੀ ਦਾ ਨਾਮ ਮਾਲਾ ਮੰਤਰ ਵੀ ਲਿਖਿਆ। ਵੈਸੇ ਅਸਲ ਵਿੱਚ ਜਿਹੜਾ ਇਸ ਬਾਣੀ ਦਾ ਨਾਂ ਹੈ ਉਹ ਜਪ ਨਿਸ਼ਾਨ ਹੈ, ਜਪ ਨਿਸ਼ਾਨ। ਜਪ ਨਿਸ਼ਾਨ ਤੋਂ ਆਪਾਂ ਸਤਿਕਾਰ ਨਾਲ ਜਪ ਜੀ ਪਾਠ ਜਪ ਸਾਹਿਬ ਹੈ, ਪਰ ਆਪਾਂ ਸਤਿਕਾਰ ਨਾਲ ਕਹਿ ਦਿੰਦੇ ਹਾਂ ਜਪ ਜੀ ਸਾਹਿਬ, ਜਪ ਜੀ ਸਾਹਿਬ। ਤੋ ਇਹਦੀ ਪਹਿਲੀ ਪੌੜੀ ਦੇ ਵਿੱਚ ਕਿੰਨਾ ਵੱਡਾ ਪੁੰਨ ਹੈ, ਮਹਾਤਮ ਹੈ ਕਿ ਇਹਦੇ ਨਾਲ ਕਾਮਨਾਵਾਂ ਪੂਰੀਆਂ ਹੁੰਦੀਆਂ। ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾਂ ਕਹਿ ਵਸ ਹੈ ਕਾਮ ਧੇਨਾ, ਸੋ ਐਸਾ ਹਰ ਧਿਆਈਐ ਮੇਰੇ ਜੀਅੜੇ, ਤਾਂ ਸਰਬ ਸੁਖ ਪਾਵੈ ਮੇਰੇ ਮਨਾ। ਖਾਲਸਾ ਜੀ ਸਤਿਗੁਰਾਂ ਦੀ ਬਾਣੀ ਦੁਆਰਾ ਹੀ ਸਾਰੀਆਂ ਕਾਮਨਾਵਾਂ ਪੂਰਨ ਹੁੰਦੀਆਂ। ਸਤਿਗੁਰਾਂ ਦੀ ਬਾਣੀ ਦੇ ਇੱਕ ਇੱਕ ਅੱਖਰ ਦੇ ਵਿੱਚ ਕਰੋੜਾਂ ਕਾਮ ਧੇਨ ਗਊਆਂ ਹਨ। ਕਾਮ ਧੇਨ ਗਊ ਇੱਕ ਐਸੀ ਗਊ ਮੰਨੀ ਹੈ ਸਵਰਗਪੁਰੀ ਚ, ਕਿ ਉਹਦੇ ਕੋਲੋਂ ਜਿਹੜੀ ਇੱਛਾ ਕਰੀਏ ਉਹ ਪੂਰੀ ਹੁੰਦੀ ਹੈ, ਜਿਹੜੀ ਕਾਮਨਾ ਕਰੀਏ ਪੂਰੀ ਹੁੰਦੀ। ਇਸ ਕਰਕੇ ਉਹਨੂੰ ਕਾਮ ਧੇਨ ਕਹਿੰਦੇ ਨੇ। ਮਹਾਰਾਜ ਜੀ ਕਹਿੰਦੇ ਤੁਸੀਂ ਗੁਰਬਾਣੀ ਨੂੰ ਪੜ੍ਹੋ, ਇਹਦੇ ਵਿੱਚ ਹੀ ਸਾਰੀਆਂ ਕਾਮ ਧੇਨ ਗਊਆਂ ਨੇ। ਤੇ ਕਹਿੰਦੇ ਜਿਹੜਾ ਇਸ ਬਾਣੀ ਦਾ ਪਾਠਕ ਹੈ ਉਹਨੂੰ ਸਾਰੇ ਸੁੱਖ ਪ੍ਰਾਪਤ ਹੁੰਦੇ ਨੇ। ਬਿਘਨ ਬਿਨਾਸ਼ੈ ਕੂਰ, ਜਿੰਨੇ ਵੀ ਬਿਘਨ ਹਨ ਉਹਨਾਂ ਸਾਰੇ ਬਿਘਨਾਂ ਦਾ ਵਿਨਾਸ਼ ਹੁੰਦਾ ਹੈ, ਸਾਰੇ ਬਿਘਨਾਂ ਦਾ ਨਾਸ਼ ਹੁੰਦਾ ਹੈ।
ਆਸ਼ਾ ਪਰ ਦੂਜੀ ਪੜੈ ਆਦ ਸੱਚ ਜੇ ਨਾਮ।
ਖਾਲਸਾ ਜੀ ਜਦੋਂ ਮਨ ਦੀ ਕੋਈ ਆਸਾ ਹੋਵੇ, ਆਸ ਰੱਖੀਏ ਕਿ ਇਹ ਆਸਾ ਸਾਡੀ ਪੂਰੀ ਹੋ ਜਾਏ, ਉਹਦੇ ਵਾਸਤੇ ਜਿਹੜੀ ਇਹ ਪੌੜੀ ਹੈ ਆਦ, ਇਹਨੂੰ ਸਲੋਕ ਹੈ ਵੈਸੇ ਪਰ ਲਿਖਿਆ ਇੱਥੇ ਪੌੜੀ ਹੈ, ਇਹਨੂੰ ਦੂਜੀ ਪੌੜੀ ਲਿਖਿਆ ਭਾਈ ਸੰਤੋਖ ਸਿੰਘ ਜੀ ਨੇ ਇਸ ਕਥਾ ਦੇ ਵਿੱਚ। ਸੋ ਸਾਖੀ ਦੇ ਆਧਾਰ ਤੇ ਹੀ ਸਾਰੀ ਕਥਾ ਲਿਖੀ ਜਾ ਰਹੀ ਹੈ। ਸੋ ਸਾਖੀ ਸਾਡਾ ਪੁਰਾਤਨ ਇਤਿਹਾਸ ਹੈ, ਉਹਦੇ ਆਧਾਰ ਦੇ ਉੱਤੇ ਹੀ ਇਹ ਸੂਰਜ ਪ੍ਰਕਾਸ਼ ਗ੍ਰੰਥ ਸਾਰਾ ਲਿਖਿਆ ਗਿਆ। ਔਰ ਸੋ ਸਾਖੀ ਦੇ ਵਿੱਚ ਜਿਵੇਂ ਲਿਖਿਆ ਉਸੇ ਤਰ੍ਹਾਂ ਇੱਥੇ ਲਿਖ ਰਹੇ ਨੇ ਕਿ ਇਹ ਜਿਹੜੀ ਦੂਸਰੀ ਪੌੜੀ, ਇਹਨੂੰ ਸਲੋਕ ਵੀ ਕਹਿੰਦੇ ਨੇ, ਆਦ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋ ਸੀ ਭੀ ਸੱਚ। ਇਸ ਪੌੜੀ ਦੇ ਪਾਠ ਦੇ ਨਾਲ ਮਨ ਦੀਆਂ ਜਿਹੜੀਆਂ ਆਸਾਂ ਨੇ ਉਹ ਪੂਰਨ ਹੁੰਦੀਆਂ। ਆਸਾਂ ਵੀ ਸਾਡੇ ਮਨ 'ਚ ਕਈ ਤਰ੍ਹਾਂ ਦੀਆਂ ਹੁੰਦੀਆਂ ਨੇ ਨਾ। ਆਸ ਕਿਸੇ ਦੂਸਰੇ 'ਤੇ ਹੁੰਦੀ ਹੈ, ਕਾਮਨਾ ਸਾਡੇ ਮਨ 'ਚ ਪੈਦਾ ਹੁੰਦੀ, ਉਹਨੂੰ ਕਾਮਨਾ ਅਤੇ ਆਸਾ ਵਿੱਚ ਫਰਕ ਹੈ। ਕਾਮਨਾ ਔਰ ਆਸਾ ਦੋਵਾਂ ਵਿੱਚ ਫਰਕ ਹੈ। ਆਸਾ ਦੂਸਰੇ 'ਤੇ ਰੱਖੀ ਜਾਂਦੀ ਹੈ, ਕਿਸੇ ਦੂਸਰੇ 'ਤੇ ਆਸ ਰੱਖੀ ਜਾਂਦੀ ਵੀ ਇਹ ਸਾਡਾ ਕੰਮ ਕਰੇਗਾ। ਕਾਮਨਾ ਹੁੰਦੀ ਹੈ ਜਿਹੜੀ ਸਾਡੇ ਮਨ 'ਚ ਪੈਦਾ ਹੋਵੇ ਵੀ ਸਾਡੀ ਇੱਛਾ ਪੂਰੀ ਹੋ ਜਾਏ, ਉਹਨੂੰ ਕਾਮਨਾ ਕਹਿੰਦੇ ਨੇ। ਆਸਾ ਦੂਸਰੇ 'ਤੇ ਰੱਖੀ ਜਾਂਦੀ ਹੈ, ਇਹਦੇ ਕੋਲੋਂ ਸਾਨੂੰ ਆਹ ਮਿਲੇਗਾ, ਇਹਦੇ ਕੋਲੋਂ ਆਹ ਪ੍ਰਾਪਤ ਹੋਵੇਗਾ, ਉਹਨੂੰ ਆਸਾ ਕਹਿੰਦੇ ਨੇ। ਵੈਸੇ ਆਸਾ ਮਨਸਾ ਦੋਨਾਂ ਨੂੰ ਸਤਿਗੁਰਾਂ ਨੇ ਬੰਧਨ ਲਿਖਿਆ। ਆਸਾ ਮਨਸਾ ਬੰਧਨੀ ਭਾਈ, ਕਰਮ ਧਰਮ ਬੰਧਕਾਰੀ, ਇਹਨਾਂ ਨੂੰ ਬੰਧਨ ਰੂਪ ਵੀ ਲਿਖਿਆ। ਵੈਸੇ ਗੁਰਸਿੱਖ ਨੂੰ ਨਿਸ਼ਕਾਮ ਹੀ ਹੋਣਾ ਚਾਹੀਦਾ, ਪਰ ਸਾਡੇ ਮਨ ਦੀ ਬਿਰਤੀ ਹੈ, ਸਾਡੇ ਅੰਦਰ ਕਾਮਨਾਵਾਂ ਅਤੇ ਆਸਾਂ ਪੈਦਾ ਹੋ ਹੀ ਜਾਂਦੀਆਂ ਨੇ। ਪਰ ਜੇ ਆਸਾ ਪੈਦਾ ਵੀ ਹੋਵੇ ਤਾਂ ਵੀ ਅਸੀਂ ਗੁਰਬਾਣੀ 'ਤੇ ਹੀ ਆਸ ਰੱਖਣੀ, ਕਿਸੇ ਬੰਦੇ ਦੀ ਆਸ ਨਹੀਂ ਰੱਖਣੀ। ਬੰਦੇ ਦੀ ਆਸ ਬਾਬਤ ਤਾਂ ਸਤਿਗੁਰੂ ਜੀ ਕਹਿੰਦੇ ਨੇ, ਮਾਨਕ ਕੀ ਟੇਕ ਬਿਰਥੀ ਸਭ ਜਾਨ, ਦੇਵਨ ਕੋ ਏਕੈ ਭਗਵਾਨ, ਜਿਸ ਕੈ ਦੀਐ ਰਹਿ ਅਗਾਏ, ਬਹੁਰ ਨਾ ਤ੍ਰਿਸ਼ਨਾ ਲੱਗ ਗਿਆ ਹੈ। ਬੰਦੇ ਦੀ ਟੇਕ ਤਾਂ ਕਰਨੀ ਨਹੀਂ ਗੁਰਸਿੱਖ ਨੇ, जे आस रखनी तां गुरबाणी ते आस रखनी कि सतगुरां दी बाणी ने साडे सारे काम सवारने ने, गुरबाणी ने साडे कारज सिद्ध करने ने, क्योंकि गुरबाणी गुरु रूप है। गुरबाणी गुरु रूप है ना, रोज पढ़ते हैं बाणी गुरु, गुरु है बाणी, विच बाणी अमृत सारे, गुरबाणी कहे सेवक जन मानै प्रतख गुरु निस्तारे। बाणी गुरु स्वरूप है, बाणी ते गुरु विच कोई फर्क नहीं है। ते जे बाणी गुरु है ते फिर गुरु ने साडे सारे कार्य सवारने ना, थिर कर बैसो हर जन प्यारे, सतगुर तुमरे काज सवारे। फिर सतगुरां ने सारे काम सवारने ने ना, गुरदेव ने सारे काम सिद्ध करने ने। इस करके जे मन च कोई आसा होनी है तां उहदे वास्ते दूजी पौड़ी जिहड़ी आ आद सच जुगाद सच है पी सच नानक होसी पी सच, इस पौड़ी दा पाठ पढ़ना महात्म दस्या है।
देव मंत्र अर चलन मैं उषद रसायण शाम।
देव निमंत्रण करन वास्ते अपने इष्ट देव दे आवाहन लई अपने इष्ट देव नू बुलाउणा है, गुरु नानक साहब नू बुलाउणा है, तां की करना है? कहंदे इस पावन बाणी दा पाठ करना। ये सलोक दा जिहड़े पहला पहली पौड़ी ते दूजी पौड़ी है इहदा पाठ करना गुरु नानक साहब दे आवाहन वास्ते, सतगुरां नूं बुलाउण वास्ते। फिर अर चलन मैं, अगर किते जाना है उस वेले भी सतगुरां दी आराधना करनी है। ते दवा वरतण वेले दवाई औषध दा मतलब हुंदा दवाई वरतण विच, उहदे विच भी सतगुरां दी आराधना करनी है। रसायण बनाउणा किसे प्रकार दा उहदे विच भी आराधना करनी है।
बिपता कारज हान मैं गावै कोरै लाग।
किसे प्रकार दी बिपता पै जाए, किसे भी प्रकार दी बिपता हो जाए, जां किसे काम दी हानि हो रही है, किसे काम दा नुकसान हो रहा है, ते उस वेले जिहड़ी पौड़ी है गावै को तान होवै किसै तान, गावै को दात जाणै निशान, गावै को गुण वडियाई है चार, गावै को विद्या विखम विचार, इस पौड़ी दा पाठ करना। ये तीसरी पौड़ी है। कहिंदे जदों किसे प्रकार दे कार्ज दे विच विपदा पै रही है, मन लो कोई काम हो नहीं रहा, जां साडा कोई काम दे विच नुकसान हो रहा है, किसे कारज विच नुकसान हो रहा है, साडी दुकान दे किसे काम च नुकसान हो रहा, साडे व्यापार दे विच किसे प्रकार दा नुकसान हो रहा है, तां उस वेले पौड़ी पढ़नी है गावै को तान होवै किसै तान। उस वेले इस पौड़ी दा पाठ करना है।
कारज काउ अटक मैं दे पेट गुर भाग।
किसी भी तरह का कोई कार्य अटकया होवे, कोई भी काम अटकया होवे, किसी भी कार्य दी अटक हो गई होवे, उस वेले इस पौड़ी नूं पढ़ना, गावै को तान वाली पौड़ी दा पाठ करना, और सतगुरां दे अगे जथा शक्त कोई भेटा भेट करनी, चाहे वह कड़ा प्रसाद दी भेटा भेट होवे, चाहे वह किसी प्रकार का कोई रुमाला साहब भेट होवे, चाहे वह किसी प्रकार के फुलां की माला होवे, माया होवे, रुपये पैसे होण, किसी भी चीज की भेटा जिहड़ी है वह नाल गुरु साहब के चरणों में अर्पण करनी, नाल ही पौड़ी का पाठ करना है।
नव कर नव गुण संग्रह चौथी को कर ध्यान।
नवे घर दे विच नवा घर बनाउणा है, जा नवे गुण इकट्ठे करने ने, नव गुण संग्रह नवे गुणा नु इकट्ठिया करना, उस वेले चौथी पौड़ी जिहड़ी है जपजी साहब दी दा पाठ करना। जपजी साहब दी जिहड़ी चौथी पौड़ी है इहदा पाठ करना, इहदा जाप करना। जदों नवा घर बनाउणा, नवा घर बनाउण समय भी, जा नवे गुण किसी भी चीज नू नवा नवे रूप विच सिरजना, नवे गुणा नू एकत्र करना, जा नवे घर दी बनावट बनाउणी है, उस वेले चौथी पौड़ी जप जी साहब दी पढ़नी है।
जप जप सम पर सप्त दिन ਸਬਤ ਭੇਟ ਪਰਮਾਨ।
ਕਹਿੰਦੇ ਜਿਹੜੀ ਇਹ ਜਪ ਜੀ ਦੀ ਬਾਣੀ ਹੈ ਇਹਦਾ ਪਾਠ ਇੱਕ ਇੱਕ ਪੌੜੀ ਦਾ ਸੱਤ ਸੱਤ ਦਿਨ ਲਗਾਤਾਰ ਚਾਲੀ ਚਾਲੀ ਪਾਠ ਕਰਨੇ ਨੇ ਔਰ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਭੇਟਾ ਨਾਲ ਭੇਟ ਕਰਨੀ ਹੈ।
ਉਦਮ ਪੰਜੇ ਜੁਦ ਮੈਂ ਛੇਵਾਂ ਸਪਤਮ ਬੰਦ।
ਉਦਮ ਦੇ ਸਮੇਂ ਜਾਂ ਕਿਸੇ ਕੰਮ ਦਾ ਕੋਈ ਉਦਮ ਕਰਨਾ, ਕਿਸੇ ਵੀ ਕਾਰਜ ਵਾਸਤੇ ਕੋਈ ਉਦਮ ਕਰਨਾ, ਚਾਹੇ ਉਹ ਦੁਨਿਆਵੀ ਕਾਰਜ ਹੋਵੇ ਚਾਹੇ ਅਧਿਆਤਮਿਕ ਕਾਰਜ ਹੋਵੇ, ਕਿਸੇ ਵੀ ਕੰਮ ਵਾਸਤੇ ਉਦਮ ਕਰਨਾ ਤੇ ਉਸ ਵੇਲੇ ਪੰਜਵੀਂ ਪੌੜੀ ਪੜ੍ਹਨੀ ਹੈ ਜਪ ਜੀ ਸਾਹਿਬ ਦੀ। ਉਸ ਵੇਲੇ ਪੜ੍ਹਨਾ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਨਾ ਜਾਈ। ਪੰਜਵੀਂ ਪੌੜੀ ਜਿਹੜੀ ਹੈ ਜਪ ਜੀ ਸਾਹਿਬ ਦੀ ਉਸ ਵੇਲੇ ਇਹਦਾ ਪਾਠ ਕਰਨਾ ਜਦੋਂ ਕਿਸੇ ਪ੍ਰਕਾਰ ਦਾ ਉਦਮ ਕਰਨਾ। ਮੰਨ ਲਓ ਅੰਮ੍ਰਿਤ ਵੇਲੇ ਉੱਠਣ ਦਾ ਉਦਮ ਕਰਨਾ ਤਾਂ ਵੀ ਇਹ ਪੌੜੀ ਪੜ੍ਹਨੀ ਹੈ। ਬਾਣੀ ਪੜ੍ਹਨ ਵਾਸਤੇ ਨਿਤਨੇਮ ਲਈ ਉਦਮ ਕਰਨਾ ਤਾਂ ਵੀ ਪੰਜਵੀਂ ਪੌੜੀ ਦਾ ਪਾਠ ਕਰਨਾ। ਕੋਈ ਦੁਨਿਆਵੀ ਕੰਮ ਵਾਸਤੇ ਉਦਮ ਕਰਨਾ, ਸੰਸਾਰੀ ਕੰਮ ਨੇ ਜਿਵੇਂ ਅਨੇਕਾਂ ਪ੍ਰਕਾਰ ਦੇ ਕੰਮਾਂ ਲਈ ਅਸੀਂ ਉਦਮ ਕਰਦੇ ਹੀ ਹਾਂ ਨਾ। ਉਦਮ ਤੋਂ ਬਿਨਾਂ ਤਾਂ ਕੋਈ ਵੀ ਕੰਮ ਨਹੀਂ ਹੁੰਦਾ, ਸਾਰੇ ਕੰਮ ਉਦਮ ਦੇ ਨਾਲ ਹੀ ਹੁੰਦੇ ਨੇ। ਤੇ ਜਦੋਂ ਵੀ ਕਿਸੇ ਪ੍ਰਕਾਰ ਦਾ ਉਦਮ ਕਰਨਾ ਉਸ ਵੇਲੇ ਪੰਜਵੀਂ ਪੌੜੀ ਪੜ੍ਹਨੀ ਹੈ ਜਪ ਜੀ ਸਾਹਿਬ ਦੀ। ਤੇ ਜਦੋਂ ਜੰਗ ਦੇ ਮੈਦਾਨ ਵਿੱਚ ਯੁੱਧ ਲੜਨਾ, ਯੁੱਧ ਮੈਂ ਛੇਵੀਂ, ਜਦੋਂ ਯੁੱਧ ਲੜਨਾ ਜੰਗ ਦੇ ਮੈਦਾਨ ਵਿੱਚ ਜੂਝਣਾ ਉਸ ਵੇਲੇ ਛੇਵੀਂ ਪੌੜੀ ਦਾ ਪਾਠ ਕਰਨਾ ਜਪ ਜੀ ਸਾਹਿਬ ਦੀ। ਛੇਵੀਂ ਪੌੜੀ ਪੜ੍ਹਨੀ ਹੈ ਜੰਗ ਦੇ ਮੈਦਾਨ ਵਿੱਚ ਜਦੋਂ ਲੜਨ ਵਾਸਤੇ ਜਾਣਾ, ਜੂਝਣ ਵਾਸਤੇ ਜਾਣਾ। ਯਾਨੀ ਕਿ ਕਹਿਣ ਦਾ ਮਤਲਬ ਹੈ ਸਤਿਗੁਰਾਂ ਦੀ ਬਾਣੀ ਇੱਥੇ ਇੱਕ ਇੱਕ ਪੌੜੀ ਜੇ ਵੱਖਰੀ ਵੱਖਰੀ ਪੜ੍ਹਾਂਗੇ ਤੇ ਸਾਨੂੰ ਭੁੱਲ ਵੀ ਜਾਏਗਾ ਵੀ ਕਿਹੜੀ ਪੌੜੀ ਕਦੋਂ ਪੜ੍ਹਨੀ ਹੈ। ਇਸ ਕਰਕੇ ਸਾਰਾ ਪਾਠ ਹੀ ਕਰ ਲਓ, ਜਪ ਜੀ ਸਾਹਿਬ ਦੇ ਸਾਰੇ ਮਹੱਤਵ ਹੀ ਮਿਲ ਜਾਂਦੇ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਇਕੱਲੀ ਇਕੱਲੀ ਪੌੜੀ ਨੂੰ ਚੇਤੇ ਰੱਖਣ ਵਾਸਤੇ ਔਖਾ ਹੀ ਹੈ ਨਾ। ਹੁਣ ਕਈ ਦਿਨ ਮੈਨੂੰ ਹੀ ਕਈਆਂ ਨੇ ਪੁੱਛੀ ਜਾਣਾ, ਗਿਆਨੀ ਜੀ ਇਹ ਦੱਸੋ ਵੀ ਇਸ ਕੰਮ ਵਾਸਤੇ ਕਿਹੜੀ ਪੌੜੀ ਪੜ੍ਹੀਏ। ਹੁਣ ਮੈਂ ਇੱਥੇ ਕਥਾ ਤਾਂ ਕਰ ਰਿਹਾ ਪਰ ਬਾਅਦ ਵਿੱਚ ਜਾ ਕੇ ਮੈਨੂੰ ਵੀ ਭੁੱਲ ਜਾਣਾ। ਇੱਥੇ ਲਿਖਿਆ ਹੋਇਆ ਨਾ ਜਿੱਦਾਂ ਲਿਖਿਆ ਉੱਦਾਂ ਪੜ੍ਹ ਰਹੇ ਹਾਂ, ਤੁਸੀਂ ਸੁਣ ਰਹੇ ਹੋ। ਤੁਹਾਨੂੰ ਨਾ ਚੇਤੇ ਰਹਿਣਾ ਸੁਣ ਕੇ, ਨਾ ਮੈਨੂੰ ਕਥਾ ਕਰਕੇ ਚੇਤੇ ਰਹਿਣਾ ਵੀ ਕਿਹੜੀ ਪੌੜੀ ਕਦੋਂ ਪੜ੍ਹਨੀ ਹੈ। ਇਸ ਕਰਕੇ ਸਾਰਾ ਪਾਠ ਹੀ ਕਰ ਲਿਆ ਕਰੋ ਜਪ ਜੀ ਸਾਹਿਬ ਦਾ। ਵੱਧ ਤੋਂ ਵੱਧ ਜਪ ਜੀ ਸਾਹਿਬ ਦੇ ਜਿੰਨੇ ਵੀ ਪਾਠ ਹੋ ਜਾਣ, ਇੱਕ ਹੋ ਜਾਏ, ਦੋ ਹੋ ਜਾਣ, ਪੰਜ ਹੋ ਜਾਣ, ਦਸ ਹੋ ਜਾਣ, ਵੀਹ ਹੋ ਜਾਣ, ਜਿੰਨੇ ਵੀ ਪਾਠ ਹੋ ਜਾਣ ਵੱਧ ਤੋਂ ਵੱਧ ਜਪ ਜੀ ਸਾਹਿਬ ਦੇ ਪਾਠ ਕਰ ਲਓ। ਜਪ ਜੀ ਸਾਹਿਬ ਦੀ ਬਾਣੀ ਤਕਰੀਬਨ ਸਾਰਿਆਂ ਨੂੰ ਕੰਠ ਵੀ ਹੁੰਦੀ ਹੈ, ਜ਼ੁਬਾਨੀ ਕੰਠ ਹੁੰਦੀ। ਇਸ ਕਰਕੇ ਉੱਠਦਿਆਂ ਬਹਿੰਦਿਆਂ ਜਦੋਂ ਕਿਤੇ ਜਾ ਰਹੇ ਹੋ, ਕੋਈ ਕੰਮ ਕਰ ਰਹੇ ਹੋ, ਕੋਈ ਕਿਰਤ ਵਿਰਤ ਕਰ ਰਹੇ ਹੋ, ਤਾਂ ਵੀ ਇਹ ਬਾਣੀ ਨਾਲ ਨਾਲ ਪੜ੍ਹੀ ਜਾਓ। ਨਾਲੇ ਮਨ ਦੀ ਇਕਾਗਰਤਾ ਬਣੀ ਰਹਿੰਦੀ, ਆਤਮਕ ਆਨੰਦ, ਨਾਲੇ ਦੁਨਿਆਵੀ ਸੁੱਖ, ਦੋਵੇਂ ਕਿੱਲਾਂ। ਮਹਾਰਾਜ ਕਲਗੀਧਰ ਨੇ ਕਿਹਾ ਸੀ ਨਾ ਵੀ ਇਸ ਬਾਣੀ ਨਾਲ ਦੋਵੇਂ ਚੀਜ਼ਾਂ ਪ੍ਰਾਪਤ ਹੁੰਦੀਆਂ, ਮੁਕਤੀ ਵੀ ਔਰ ਦੁਨੀਆਂ ਦੇ ਸੁੱਖ ਵੀ। ਭੋਗ ਮੋਖ ਕੋ ਦਾਨੀ। ਸਤਿਗੁਰਾਂ ਦੀ ਜਿਹੜੀ ਇਹ ਬਾਣੀ ਹੈ ਇਹ ਸੰਸਾਰ ਦੇ ਪਦਾਰਥਾਂ ਦਾ ਸੁੱਖ ਵੀ ਬਖਸ਼ਦੀ, ਭੋਗ ਵੀ ਬਖਸ਼ਦੀ ਹੈ ਤੇ ਮੋਖ ਮੁਕਤੀ ਵੀ ਬਖਸ਼ਦੀ ਹੈ। ਦੋਵੇਂ ਸੁੱਖ ਇਹਦੇ ਚੋਂ ਪ੍ਰਾਪਤ ਹੁੰਦੇ, ਲੋਕ ਤੇ ਪਰਲੋਕ ਦੋਵੇਂ ਜਹਾਨਾਂ ਦੇ ਸੁੱਖ। ਇਸ ਕਰਕੇ ਜੰਗ ਦੇ ਮੈਦਾਨ ਦੇ ਵਿੱਚ ਜਦੋਂ ਇਹ ਪੌੜੀ ਪੜ੍ਹਨੀ, ਛੇਵੀਂ ਪੌੜੀ ਦਾ ਪਾਠ ਕਰਨਾ, ਸਪਤਮ ਬੰਦ। ਜੇਲ੍ਹ ਦੇ ਵਿੱਚ ਹੈ ਕੋਈ ਬੰਦਾ, ਕੈਦ ਖਾਨੇ ਵਿੱਚ ਹੈ, ਕੈਦ ਬੰਧਨ ਪਿਆ ਹੋਇਆ, ਵੇਖੇ ਵੀ ਹੁਣ ਇੱਥੋਂ ਮੈਂ ਨਿਕਲ ਨਹੀਂ ਸਕਦਾ, ਬੰਧਨ ਪੈ ਗਿਆ, ਉਸ ਵੇਲੇ ਜਪ ਜੀ ਸਾਹਿਬ ਦੀ ਸੱਤਵੀਂ ਪੌੜੀ ਦਾ ਪਾਠ ਮਹਾਤਮ ਰੱਖਦਾ ਹੈ। ਸੱਤਵੀਂ ਪੌੜੀ ਦਾ ਜਾਪ ਕਰੀਏ ਤੇ ਬੰਧਨਾਂ ਤੋਂ ਮੁਕਤੀ ਹੋ ਜਾਂਦੀ ਹੈ। ਜਿਹੜੇ ਬੰਧਨ ਨੇ, ਭਾਵੇਂ ਉਹ ਕੈਦ ਖਾਨੇ ਦੀ ਕੈਦ ਹੈ, ਜੇਲ੍ਹ ਦਾ ਦੁੱਖ ਹੈ, ਜਾਂ ਹੋਰ ਵੀ ਕਿਸੇ ਪ੍ਰਕਾਰ ਦਾ ਕੋਈ ਵੀ ਬੰਧਨ ਹੋਵੇ, ਭਾਵੇਂ ਉਹ ਸੰਸਾਰੀ ਬੰਧਨ ਹੈ ਤੇ ਭਾਵੇਂ ਅਧਿਆਤਮਿਕ ਬੰਧਨ ਵੀ ਹੁੰਦੇ ਨੇ ਨਾ, ਸਾਡੇ ਅੰਦਰ ਵੀ ਸਾਨੂੰ ਮਨ ਨੂੰ ਬੰਧਨ ਪਏ ਹੋਏ ਨੇ, ਕਾਮ ਦਾ, ਕ੍ਰੋਧ ਦਾ, ਲੋਭ ਦਾ, ਮੋਹ ਦਾ, ਹੰਕਾਰ ਦਾ ਵੀ ਤਾਂ ਬੰਧਨ ਹੀ ਹੈ। ਇਹ ਵੀ ਸਾਨੂੰ, ਕਿਉਂਕਿ ਸਾਡਾ ਨਾਂ ਹੈ ਬੰਦਾ,
ਬੰਦੇ ਦਾ ਮਤਲਬ ਹੁੰਦਾ ਬੰਨਿਆ ਹੋਇਆ, ਜਿਹੜਾ ਬੰਨਿਆ ਹੋਇਆ ਉਹਨੂੰ ਕਹਿੰਦੇ ਨੇ ਬੰਦਾ, ਤੇ ਬੰਦਾ ਜਿਹੜਾ ਬੰਨਿਆ ਹੋਇਆ ਉਹਦੀ ਮੁਕਤੀ ਵਾਸਤੇ, ਬੰਧਨਾਂ ਤੋਂ ਮੁਕਤ ਹੋਣ ਵਾਸਤੇ ਜਪਜੀ ਸਾਹਿਬ ਦੀ ਸੱਤਵੀਂ ਪੌੜੀ ਦਾ ਵੱਡਾ ਭਾਰੀ ਮਹਾਤਮ ਹੈ, ਇਹਦੇ ਜਾਪ ਦਾ ਮਹਾਤਮ ਹੈ।
ਅਟਕੀ ਨਾਰੀ ਅੱਠਵੀਂ ਨਵੀਂ ਮੰਤਰ ਸੰਦ।
ਔਰ ਅਗਰ ਜਨਮ ਸਮੇਂ ਬਾਲਕ ਦਾ ਜਨਮ ਹੋਣਾ ਤੇ ਮਾਤਾ ਨੇ ਪ੍ਰਸੂਤ ਹੋਣਾ, ਤੇ ਮਾਤਾ ਦੇ ਪ੍ਰਸੂਤ ਹੋਣ ਸਮੇਂ ਬਾਲਕ ਅਟਕ ਜਾਏ, ਯਾਨੀ ਕਿ ਬੱਚੇ ਦਾ ਜਨਮ ਨਾ ਹੁੰਦਾ ਹੋਵੇ, ਬਾਲਕ ਦਾ ਜਨਮ ਨਾ ਹੁੰਦਾ ਹੋਵੇ, ਅਟਕ ਜਾਏ, ਉਸ ਵੇਲੇ ਅੱਠਵੀਂ ਪੌੜੀ ਜਿਹੜੀ ਹੈ ਜਪਜੀ ਸਾਹਿਬ ਦੀ ਉਹ ਪੜ੍ਹੀ ਜਾਵੇ। ਉਸ ਵੇਲੇ ਅੱਠਵੀਂ ਪੌੜੀ ਦਾ ਜਾਪ ਜਿਹੜਾ ਹੈ ਉਹ ਕੀਤਾ ਜਾਵੇ। ਨਾਵੀਂ ਮੰਤਰ ਹੈ ਸੰਧ। ਔਰ ਜਿਹੜੀ ਨੌਵੀਂ ਪੌੜੀ ਹੈ, ਕਿਸੇ ਪ੍ਰਕਾਰ ਦੇ ਮੰਤਰ ਦੀ ਸਿੱਧੀ ਕਰਨੀ ਹੈ, ਕਿਸੇ ਵੀ ਪ੍ਰਕਾਰ ਦੇ ਮੰਤਰ ਨੂੰ ਸਿੱਧ ਕਰਨਾ, ਤਾਂ ਉਹਦੇ ਵਾਸਤੇ ਨਾਵੀਂ ਪੌੜੀ ਜਿਹੜੀ ਹੈ ਜਪਜੀ ਸਾਹਿਬ ਦੀ ਉਹ ਪੜ੍ਹੀ ਜਾਵੇ।
ਦਸਵੀਂ ਦੱਸਦੇ ਵੰਜੇ ਵਾਹਨ ਲੈ ਬੇ ਬੀਚ।
ਦਸਵੀਂ ਪੌੜੀ ਜਿਹੜੀ ਹੈ ਉਹ ਪੜ੍ਹੇ ਜਦੋਂ ਕਿਸੇ ਪ੍ਰਕਾਰ ਦਾ ਵਣਜ ਕਰਨਾ, ਕਿਸੇ ਵੀ ਤਰ੍ਹਾਂ ਦਾ ਵਣਜ ਕਰਨਾ, ਵਪਾਰ ਕਰਨਾ, ਤਾਂ ਉਸ ਵਣਜ ਦੇ ਸਮੇਂ, ਵਪਾਰ ਦੇ ਸਮੇਂ ਜਪਜੀ ਦੀ ਦਸਵੀਂ ਪੌੜੀ ਦਾ ਪਾਠ ਕਰੇ, ਜਾਂ ਫਿਰ ਵਾਹਨ ਲੈ ਬੇ ਬੀਚ, ਤੇ ਵਪਾਰ ਦੇ ਵਿੱਚ ਕਾਮਯਾਬੀ ਤੇ ਵਾਹਨ ਦੇ ਖਰੀਦਣ ਵਿੱਚ, ਕੋਈ ਵਾਹਨ ਖਰੀਦਣਾ, ਕਿਸੇ ਵੀ ਤਰ੍ਹਾਂ ਦਾ ਕੋਈ ਵਾਹਨ ਖਰੀਦਣਾ, ਤਾਂ ਉਸ ਵਾਹਨ ਦੇ ਖਰੀਦਣ ਵਾਸਤੇ ਉਦੋਂ ਵੀ ਦਸਵੀਂ ਪੌੜੀ ਜਿਹੜੀ ਹੈ ਜਪਜੀ ਸਾਹਿਬ ਦੀ ਇਹਦਾ ਪਾਠ ਕੀਤਾ ਜਾਵੇ।
ਚੜ੍ਹਨੇ ਕਿਰਿਆ ਵਿਕਰੈ ਵਿਕੇ ਗਿਆਰਾਂ ਪੌੜੀ ਖੀਜ।
ਔਰ ਅਗਰ ਕਿਤੇ ਤੁਸੀਂ ਚੜ੍ਹਾਈ ਦਾ ਵਪਾਰ ਕਰਨਾ, ਚੜ੍ਹਾਈ ਦਾ ਵਪਾਰ ਹੁੰਦਾ ਜਿਵੇਂ ਬੋਲੀਆਂ ਲੱਗਦੀਆਂ ਨੇ ਨਾ, ਤੇ ਬੋਲੀ ਚੜ੍ਹ ਕੇ ਦਿੱਤੀ ਜਾਂਦੀ ਹੈ, ਤੇ ਜਦੋਂ ਬੋਲੀ ਚੜ੍ਹ ਕੇ ਦੇਣੀ ਹੁੰਦੀ ਹੈ ਉਦੋਂ ਵੀ ਬੜੀ ਸੋਚ ਸਮਝ ਕੇ ਬੋਲੀ ਦੇਣੀ ਪੈਂਦੀ ਹੈ। ਕਈ ਵਾਰ ਉਹ ਬੋਲੀ ਇੰਨੀ ਵੱਧ ਜਾਂਦੀ ਹੈ ਵੀ ਉਹਨੇ ਦੀ ਚੀਜ਼ ਨਹੀਂ ਹੁੰਦੀ ਜਿੰਨੀ ਬੋਲੀ ਲੱਗ ਜਾਂਦੀ ਹੈ। ਉਸ ਵੇਲੇ ਵੀ ਬਾਣੀ ਦਾ ਆਸਰਾ ਲੈਣਾ, ਗਿਆਰਵੀਂ ਪੌੜੀ ਜਿਹੜੀ ਹੈ ਜਪਜੀ ਸਾਹਿਬ ਦੀ ਉਹਦਾ ਪਾਠ ਕਰਕੇ ਜਾਣਾ, ਜਦੋਂ ਬੋਲੀ ਵਿੱਚ ਬੋਲੀ ਦੇਣ ਵਾਸਤੇ ਜਾਣਾ। ਵਪਾਰ ਦੇ ਵਿੱਚ ਤੁਸੀਂ ਚੜ੍ਹ ਕੇ ਵਪਾਰ ਕਰਨਾ, ਬੋਲੀ ਦੇ ਕੇ ਵਪਾਰ ਕਰਨਾ, ਜਾਂ ਕਿਸੇ ਵੀ ਤਰ੍ਹਾਂ ਦਾ ਕਿਸੇ ਦੂਜੇ ਤੋਂ ਚੜ੍ਹਾਈ ਕਰਕੇ ਜਿੱਥੇ ਵਪਾਰ ਕਰਨਾ ਪੈਂਦਾ, ਉੱਥੇ ਜਪਜੀ ਸਾਹਿਬ ਦੀ ਗਿਆਰਵੀਂ ਪੌੜੀ ਦਾ ਪਾਠ ਕਰਨ ਦਾ ਹੁਕਮ ਹੈ।
ਬਾੜੀ ਪਰ ਕਲਪਨ ਕਰੇ ਚੁੱਖ ਅਰਿਸ਼ਟ ਕੇ ਨਾਸ਼।
ਔਰ ਜਿਹੜੀ ਬਾਰਵੀਂ ਪੌੜੀ ਹੈ ਉਹ ਮਨ ਦੀਆਂ ਕਲਪਨਾਵਾਂ ਤੇ ਦੁੱਖਾਂ ਦਾ ਨਾਸ਼ ਕਰਨ ਵਾਲੀ ਹੈ। ਮਨ ਵਿੱਚ ਕਈ ਪ੍ਰਕਾਰ ਦੀਆਂ ਜਿਹੜੀਆਂ ਕਲਪਨਾਵਾਂ ਚੱਲਦੀਆਂ ਨੇ, ਕਲਪਦਾ ਨਾ ਮਨ, ਕਈ ਤਰ੍ਹਾਂ ਦੀਆਂ ਕਲਪਨਾਵਾਂ ਚੱਲਦੀਆਂ, ਕਈ ਤਰ੍ਹਾਂ ਦੇ ਦੁੱਖ ਹੁੰਦੇ ਨੇ ਅਰਿਸ਼ਟ, ਉਹਨਾਂ ਦੁੱਖਾਂ ਤੇ ਅਰਿਸ਼ਟਾਂ ਦਾ ਨਾਸ਼ ਕਰਨ ਵਾਸਤੇ ਜਪਜੀ ਸਾਹਿਬ ਦੀ ਬਾਰਵੀਂ ਪੌੜੀ ਦਾ ਪਾਠ ਕਰੇ।
ਤੇਰਾਂ ਤੇ ਸਿੱਧਨ ਬਜੈ ਕਾਰਜ ਰਾਜਸ ਰਾਤ।
ਔਰ ਤੇਰਵੀਂ ਪੌੜੀ ਦੇ ਨਾਲ ਮਹਾਰਾਜ ਜੀ ਕਹਿੰਦੇ ਨੇ ਸਿੱਧੀਆਂ ਦੀ ਪ੍ਰਾਪਤੀ ਹੁੰਦੀ ਹੈ। ਔਰ ਰਾਜਕਾਜ ਦੇ ਜਿਹੜੇ ਰਾਜਸੀ ਕੰਮਾਂ ਦੇ ਰਾਸ ਪੈਣ ਵਾਸਤੇ, ਵੀ ਰਾਜਸੀ ਕੰਮ ਨੇ, ਕਿਸੇ ਰਾਜ ਦਰਬਾਰ ਵਿੱਚ ਸਰਕਾਰੀ ਦਰਬਾਰੇ ਕੰਮ ਹੈ, ਉਹਦੇ ਵਾਸਤੇ ਜਿਹੜੀ ਚੌਦਵੀਂ ਪੌੜੀ ਤੇਰਵੀਂ ਪੌੜੀ ਹੈ ਉਹਦਾ ਜਾਪ ਹੁੰਦਾ ਹੈ।
ਜੰਤਨ ਮੈਂ ਚੋਦਸ਼ ਕਯੋ ਪੰਦਰਵੀਂ ਤੇ ਭੂਤ।
ਜੰਤਰਾਂ ਦੇ ਵਿੱਚ ਅਗਰ ਕਿਸੇ ਦਾ ਕੋਈ ਜੰਤਰ ਮੰਤਰ ਚੱਲ ਗਿਆ ਤੇ ਉਹਦੇ ਤੋਂ ਰੱਖਿਆ ਵਾਸਤੇ ਪਤਾ ਲੱਗ ਜਾਵੇ ਵੀ ਕਿਸੇ ਨੇ ਕੋਈ ਜੰਤਰ ਮੰਤਰ ਚਲਾ ਦਿੱਤਾ। ਆਮ ਕਰਕੇ ਸਮਾਜ ਦੇ ਵਿੱਚ ਇੱਦਾਂ ਦਾ ਵਰਤਾਰਾ ਸਾਡੇ ਵਿੱਚ ਵਰਤਦਾ, ਕਹਿ ਦਿੰਦੇ ਨੇ ਤੇਰੇ ਤੇ ਕਿਸੇ ਨੇ ਕੁਝ ਕੀਤਾ ਹੋਇਆ, ਕਿਸੇ ਨੇ ਤੇਰੇ ਤੇ ਕੁਝ ਕੀਤਾ ਹੋਇਆ, ਤੇਰੇ ਤੇ ਕੋਈ ਤੰਤਰ ਚਲਾਇਆ, ਮੰਤਰ ਜੰਤਰ ਚਲਾਇਆ, ਜਾਂ ਕਿਸੇ ਤਰ੍ਹਾਂ ਦੀ ਅੱਜ ਕੱਲ੍ਹ ਕਿਹਾ ਜਾਂਦਾ ਵੀ ਕਲਾਮ ਚਲਾਈ ਹੋਈ ਹੈ ਤੇਰੇ ਤੇ, ਤੇਰੇ ਤਾਂ ਕਿਸੇ ਮੁਸਲਮਾਨ ਦੀ ਕਲਾਮ ਚੱਲੀ ਹੋਈ ਹੈ। ਤੇ ਉਹ ਕਲਾਮ ਚਲਾਈ ਹੋਈ ਹੈ। ਹੁਣ ਉਹ ਪੁੱਛਦਾ ਵੀ ਇਹ ਕਲਾਮ, ਕਹਿੰਦਾ ਮੇਰੇ ਕੋਲ ਤੋੜ ਹੈਗਾ। ਏਦਾਂ ਫਿਰ ਉਹ ਲੋਕਾਂ ਨੂੰ ਗੁੰਮਰਾਹ ਕਰਦੇ ਨੇ, ਨਾਲੇ ਉਹਨਾਂ ਦੀ ਆਤਮਕ ਲੁੱਟ, ਨਾਲੇ ਧਨ ਦੀ ਲੁੱਟ, ਦੋਵੇਂ ਲੁੱਟਾਂ ਕਰਦੇ ਨੇ। ਕਹਿੰਦੇ ਕਿਸੇ ਮੰਤਰ ਜੰਤਰ ਜਾਂ ਕਿਸੇ ਕਲਾਮ ਤੋਂ ਤੁਸੀਂ ਰੱਖਿਆ ਚਾਹੁੰਦੇ ਹੋ ਵੀ ਸਾਡੀ ਰੱਖਿਆ ਹੋਵੇ, ਤੁਹਾਡੇ ਮਨ 'ਚ ਵਹਿਮ ਪੈ ਜਾਵੇ ਵੀ ਸਾਡੇ ਨੇ ਕਿਸੇ 'ਤੇ ਸਾਡੇ 'ਤੇ ਕਿਸੇ ਨੇ ਕੁਝ ਕੀਤਾ ਹੈ, ਤਾਂ ਉਸ ਵੇਲੇ ਜਪਜੀ ਸਾਹਿਬ ਦੀ 14ਵੀਂ ਪੌੜੀ ਦਾ ਪਾਠ ਕਰੋ। ਸਾਡੇ ਕੋਲ ਸਭ ਤੋਂ ਵੱਡਾ ਤੰਤਰ, ਸਭ ਤੋਂ ਵੱਡਾ ਮੰਤਰ ਅਤੇ ਸਭ ਤੋਂ ਵੱਡਾ ਜੰਤਰ ਸਤਿਗੁਰਾਂ ਦੀ ਬਾਣੀ ਜਪਜੀ ਸਾਹਿਬ ਦਾ ਪਾਠ ਹੈ। ਇਹਦੇ ਤੋਂ ਵੱਡਾ ਦੁਨੀਆਂ 'ਚ ਕੋਈ ਜੰਤਰ ਮੰਤਰ ਤੰਤਰ ਨਹੀਂ, ਸਾਡੇ ਵਾਸਤੇ ਸਭ ਤੋਂ ਉੱਤਮ ਇਹੀ। 14ਵੀਂ ਪੌੜੀ ਦਾ ਪਾਠ ਕਰਨ ਦਾ ਹੁਕਮ ਹੈ। ਫਿਰ ਪੰਚਦਸੀ ਅਤੇ ਭੂਤ, ਅਗਰ ਕੋਈ ਭੂਤ ਪ੍ਰੇਤ ਚੰਬੜਿਆ ਜਾਪਦਾ ਕਿ ਭੂਤ ਨੱਠ ਜਾਣ, ਅਤੇ 15ਵੀਂ ਪੌੜੀ ਦੇ ਨਾਲ ਭੂਤ ਨੱਠ ਜਾਂਦੇ ਹਨ।
ਖੋਲ ਸਤੇ ਡਾਕਨ ਤਜੈ ਸਤ ਦਸ ਮੋਹਨ ਕੂਤ,
ਤੇ ਜਿਹੜੀ ਖੋੜਸ ਦਾ ਮਤਲਬ ਹੁੰਦਾ 16, 16ਵੀਂ ਪੌੜੀ ਜਿਹੜੀ ਹੈ ਜਪਜੀ ਸਾਹਿਬ ਦੀ, ਇਹਦੇ ਨਾਲ ਡੈਣਾ ਨੱਸ ਜਾਂਦੀਆਂ ਨੇ। ਡਾਕਣ ਦਾ ਮਤਲਬ ਹੁੰਦਾ ਡੈਣਾ, ਉਹ ਨੱਸ ਜਾਂਦੀਆਂ, ਤਿਆਗ ਜਾਂਦੀਆਂ ਹਨ। ਔਰ 17ਵੀਂ ਪੌੜੀ ਜਿਹੜੀ ਹੈ ਇਹਦੇ ਜਾਪ ਦੇ ਨਾਲ ਕਹਿੰਦੇ ਭਾਈ ਕਾਰਜਾਂ ਦੀ ਸਿੱਧੀ ਹੁੰਦੀ ਹੈ, ਵਿਦਿਆ ਦੇ ਵਿੱਚ ਵਾਧਾ ਹੁੰਦਾ ਹੈ।
ਪਰ 18, 8, 10 ਨਿਟੁੱਤ ਵਿਦਿਆ ਹੇਤ,
ਪੜ੍ਹ 18, 8, 10 ਜੇ ਵਿਦਿਆ ਵਾਸਤੇ ਵੀ ਸਾਡੀ ਵਿਦਿਆ ਵਧੇ, ਤੇ ਵਿਦਿਆ ਦੇ ਵਾਧੇ ਵਾਸਤੇ 18ਵੀਂ ਪੌੜੀ ਦਾ ਪਾਠ ਕਰੇ। ਵਿਦਿਆ ਦੀ ਵਿਰਧੀ ਵਾਸਤੇ ਕਿ ਸਾਡੀ ਵਿਦਿਆ 'ਚ ਵਾਧਾ ਹੋਵੇ, ਜਿਵੇਂ ਬੱਚੇ ਸਾਡੇ ਪੜ੍ਹਦੇ ਨੇ ਉਹਨਾਂ ਨੂੰ ਬਾਣੀ ਨਾਲ ਜੋੜਨਾ, ਅਤੇ ਉਹਨਾਂ ਨੂੰ ਇਹ ਕਹਿਣਾ ਕਿ ਭਾਈ ਜੇ ਤੁਸੀਂ ਚਾਹੁੰਦੇ ਹੋ ਤੁਹਾਡੀ ਵਿਦਿਆ ਵਿੱਚ ਵਾਧਾ ਹੋਵੇ ਤਾਂ ਜਪਜੀ ਸਾਹਿਬ ਦੀ ਇਹ ਬਾਣੀ ਪੜ੍ਹੋ। 18ਵੀਂ ਪੌੜੀ ਦੇ ਪਾਠ ਨਾਲ, 18ਵੀਂ ਪੌੜੀ ਦੇ ਜਾਪ ਨਾਲ ਵਿਦਿਆ ਵਿੱਚ ਵਾਧਾ ਹੁੰਦਾ, ਨਿੱਥ ਉੱਠ ਵਿਦਿਆ ਹੇਤ, ਅਤੇ ਪੜ੍ਹਨ ਦੇ ਵਿੱਚ 18ਵੀਂ ਪੌੜੀ ਦੇ ਨਾਲ ਜਿਹੜੀ ਵਿਦਿਆ ਹੈ ਸਾਡੀ ਨਿੱਤ ਦੀ ਉਹ ਵਧੇਗੀ, ਉਹਦੇ ਵਿੱਚ ਵਾਧਾ ਹੋਵੇਗਾ।
ਖੱਟ ਮਾਹੇ ਖੱਟ ਮਾਹੇ ਵਿਦਿਆ ਵਧੈ ਨਿਰਮਲ ਬੁੱਧ ਸੁਚੇਤ।
18ਵੀਂ ਪੌੜੀ ਦਾ 6 ਮਹੀਨੇ ਜਾਪ ਕਰੇ। ਖੱਟ ਮਾਹੇ ਦਾ ਮਤਲਬ ਹੁੰਦਾ 6 ਮਹੀਨੇ, ਲਗਾਤਾਰ 6 ਮਹੀਨੇ 18ਵੀਂ ਪੌੜੀ ਨੂੰ ਪੜ੍ਹੇ, ਇਹਦਾ ਜਾਪ ਕਰੇ। ਕੋਈ ਵੀ ਵਿਦਿਆ ਜਿਹੜੀ ਨਹੀਂ ਪਹਿਲਾਂ ਸਮਝ ਆਉਂਦੀ, ਬੜੀ ਪ੍ਰਕਾਰ ਦੀ ਵਿਦਿਆ ਹੁੰਦੀ ਹੈ ਵੀ ਕਈ ਵਾਰੀ ਕਈ ਕਿਤਾਬਾਂ ਅਤੇ ਕਈ ਸਬਜੈਕਟ ਇਹੋ ਜਿਹੇ ਹੁੰਦੇ ਨੇ ਵੀ ਸਮਝ ਹੀ ਨਹੀਂ ਆਉਂਦੇ, ਉਹਦੇ ਵਾਸਤੇ ਕਹਿੰਦੇ 18ਵੀਂ ਪੌੜੀ 6 ਮਹੀਨੇ ਨਿਰੰਤਰ ਇਹਦਾ ਜਾਪ ਕਰੋ। ਦੁਨੀਆਂ ਦੀ ਕਿਸੇ ਵੀ ਵਿਸ਼ੇ ਦੀ ਵਿਦਿਆ ਹੈ, ਦੁਨੀਆਂ ਦਾ ਕੋਈ ਵੀ ਸਬਜੈਕਟ ਹੈ, ਉਹ 6 ਮਹੀਨਿਆਂ ਵਿੱਚ ਹੀ ਸਮਝ ਆ ਜਾਏਗਾ। ਉਹ ਵਿਦਿਆ ਪੜ੍ਹੀ ਹੋਈ ਜਿਹੜੀ ਆ ਉਹ ਸਫਲੀ ਹੋ ਜਾਏਗੀ, ਉਹ ਸਮਝ ਵਿੱਚ ਆ ਜਾਏਗੀ, ਉਹ ਸੋਝੀ ਵਿੱਚ ਆ ਜਾਏਗੀ। ਔਰ ਨਿਰਮਲ ਬੁੱਧ ਸੁਚੇਤ, ਜਿਹੜੀ ਬੁੱਧੀ ਆ ਉਹ ਨਿਰਮਲ ਹੋ ਜਾਏਗੀ, ਕਿਉਂਕਿ ਕਿਸੇ ਵੀ ਤਰ੍ਹਾਂ ਦੀ ਵਿਦਿਆ ਪੜ੍ਹਨ ਵਾਸਤੇ ਮਨ ਦੀ ਇਕਾਗਰਤਾ ਚਾਹੀਦੀ। ਜਿੰਨਾ ਮਨ ਇਕਾਗਰ ਹੋਵੇਗਾ, ਬੁੱਧੀ ਨਿਰਮਲ ਹੋਵੇਗੀ, ਓਨਾ ਹੀ ਗੁਰੂ ਖਾਲਸਾ ਜੀ ਪੜ੍ਹੀ ਹੋਈ ਵਿਦਿਆ ਸਮਝ ਵਿੱਚ ਪਵੇਗੀ। ਅਤੇ ਸਤਿਗੁਰਾਂ ਦੀ ਬਾਣੀ ਨਾਲ ਬੁੱਧੀ ਨਿਰਮਲ ਹੁੰਦੀ ਹੈ, ਮਨ ਸੁਚੇਤ ਹੁੰਦਾ ਹੈ। ਕਹਿੰਦੇ 6 ਮਹੀਨੇ ਇਸ 18ਵੀਂ ਪੌੜੀ ਦਾ ਜਾਪ ਕਰਨ ਨਾਲ ਬੁੱਧੀ ਨਿਰਮਲ ਹੋ ਜਾਂਦੀ ਹੈ, ਮਨ ਸੁਚੇਤ ਹੋ ਜਾਂਦਾ ਹੈ, ਔਰ ਉਹ ਵਿਦਿਆ ਦੀ ਸਮਝ ਪੈ ਜਾਂਦੀ, ਵਿਦਿਆ ਪੜ੍ਹੀ ਹੋਈ ਵੱਧ ਜਾਂਦੀ ਹੈ।
19-19 ਜੋਗ ਮੈਂ ਬਿੰਸੀ ਨਾਰ ਸੰਯੋਗ,
19-19 ਜੋਗ ਮੈਂ, 19 ਦਾ ਮਤਲਬ ਹੈ 19ਵੀਂ ਪੌੜੀ ਜਪਜੀ ਸਾਹਿਬ ਦੀ। 19ਵੀਂ ਪੌੜੀ ਦਾ ਇਹ ਪੁੰਨ ਹੈ ਕਿ ਤੁਸੀਂ ਜੋਗ ਦੀ ਪ੍ਰਾਪਤੀ ਕਰਨੀ ਹੈ ਤੇ ਤੁਹਾਨੂੰ ਕੰਨ ਪਾੜ ਕੇ ਮੁੰਦਰਾਂ ਪਾਉਣ ਦੀ ਲੋੜ ਨਹੀਂ ਹੈ। ਗੁਰਬਾਣੀ ਦਾ ਜਿਹੜਾ ਯੋਗ ਹੈ, ਔਰ ਜਿਹੜਾ ਇਹ ਬਾਹਰ ਯੋਗੀਆਂ ਦਾ ਯੋਗ ਸੀ, ਇਹਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ। ਯੋਗੀਆਂ ਦਾ ਯੋਗ ਕੇਵਲ ਕੰਨਾਂ ਦੀਆਂ ਮੁੰਦਰਾਂ ਤੱਕ, ਸਰੀਰ ਤੇ ਮਲੀ ਹੋਈ ਸਵਾਹ ਤੱਕ, ਹੱਥਾਂ ਵਿੱਚ ਫੜੀ ਹੋਈ ਚਿੱਪੀ ਤੇ ਗਲ ਵਿੱਚ ਪਾਈ ਹੋਈ ਥੈਲੀ ਝੋਲੀ ਤੱਕ, ਇੱਥੇ ਤੱਕ ਹੀ ਸੀਮਤ ਸੀ। ਪਰ ਗੁਰਬਾਣੀ ਦਾ ਯੋਗ ਕੀ ਹੈ? ਏਕ ਦ੍ਰਿਸ਼ਟ ਕਰ ਸਮ ਕਰ ਜਾਣੈ, ਜੋਗੀ ਕਹੀਐ ਸੋਈ। ਜਿਹਦੀ ਇੱਕ ਸਮ ਦ੍ਰਿਸ਼ਟੀ ਬਣ ਜੇ, ਸਮਾਨ ਦ੍ਰਿਸ਼ਟੀ, ਜਿਹਨੂੰ ਅਮੀਰ ਗਰੀਬ ਵਿੱਚ ਕੋਈ ਫਰਕ ਨਜ਼ਰ ਨਾ ਆਵੇ। ਆਖੋ ਸਤਨਾਮ ਸ੍ਰੀ। ਇਹ ਜਿਹੜੇ ਯੋਗੀ ਸੀ, ਅਮੀਰਾਂ ਦੇ ਘਰਾਂ 'ਚ ਜਾਂਦੇ ਸੀ, ਗਰੀਬਾਂ ਦੇ ਘਰ 'ਚ ਨਹੀਂ। ਯੋਗੀ ਦੀ ਦ੍ਰਿਸ਼ਟੀ ਐਸੀ ਹੋਵੇ ਕਿ ਜਿਹਨੂੰ ਅਮੀਰ ਤੇ ਗਰੀਬ ਦੋਵੇਂ ਇੱਕ ਦਿਸਦੇ ਹੋਣ, ਰਾਜਾ ਤੇ ਭਿਖਾਰੀ ਦੋਵੇਂ ਇੱਕੋ ਜਿਹੇ ਨਜ਼ਰ ਆਉਂਦੇ ਹੋਣ। ਜਿਹੜੀ ਜੋਤ ਇੱਕ ਰਾਜੇ ਵਿੱਚ ਨਜ਼ਰ ਆਵੇ, ਉਹੀ ਜੋਤ ਇੱਕ ਭਿਖਾਰੀ ਵਿੱਚ ਵੀ ਨਜ਼ਰ ਆਵੇ, ਉਹੀ ਜੋਤ ਇੱਕ ਭਿਖਾਰੀ ਵਿੱਚ ਵੀ ਦਿਸੇ। ਐਸਾ ਨਹੀਂ ਕਿ ਅਮੀਰ ਵਿੱਚ ਕੋਈ ਹੋਰ ਜੋਤ ਦਿਸੇ ਤੇ ਗਰੀਬ ਵਿੱਚ ਕੋਈ ਹੋਰ। ਇਹੀ ਦ੍ਰਿਸ਼ਟੀ ਸੀ ਮੇਰੇ ਜਗਤ ਗੁਰੂ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਦੀ, ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਸਾਰਿਆਂ ਵਿੱਚ ਇੱਕੋ ਜੋਤ ਨਜ਼ਰ ਆਉਂਦੀ, ਚਾਹੇ ਕੋਈ ਅਮੀਰ ਹੈ ਚਾਹੇ ਕੋਈ ਗਰੀਬ ਹੈ। ਜੇ ਕਿਤੇ ਸਤਿਗੁਰਾਂ ਦੀ ਦ੍ਰਿਸ਼ਟੀ ਵਿੱਚ ਵੀ ਫਰਕ ਹੁੰਦਾ ਤੇ ਮੇਰੇ ਸਤਿਗੁਰੂ ਜੀ ਮਲਕ ਭਾਗੋ ਦਾ ਘਰ ਛੱਡ ਕੇ ਭਾਈ ਲਾਲੋ ਦੇ ਘਰ ਜਾ ਕੇ ਉਹਦੇ ਕੋਧਰੇ ਦੇ ਪ੍ਰਸ਼ਾਦੇ ਨਾ ਛਕਦੇ। ਦੋਹਾਂ ਵਿੱਚ ਇੱਕ ਸਮਾਨ ਸ੍ਰਿਸ਼ਟੀ ਵਿੱਚ ਬਿਰਤੀ ਜੋਤ ਨਜ਼ਰ ਆ ਰਹੀ। ਗੁਰਮਤ ਦਾ ਯੋਗ ਇਹ ਹੈ ਜੁੜ ਜਾਣਾ, ਯੋਗ ਦਾ ਮਤਲਬ ਹੈ ਜੁੜਨਾ। ਤੇ ਪਤੰਜਲੀ ਯੋਗ ਦੇ ਵਿੱਚ ਵੀ ਇਹ ਗੱਲ ਲਿਖੀ ਹੈ ਕਿ ਯੋਗ ਬਿਰਤੀ ਨਿਰੋਧਾ ਮਨ ਬਿਰਤੀ, ਮਨ ਨੂੰ ਰੋਕ ਲੈਣ ਦਾ ਨਾਮ ਹੀ ਅਸਲ ਵਿੱਚ ਯੋਗ ਹੈ। ਚਿੱਤ ਬਿਰਤੀ ਨਿਰੋਧ ਹੈ, ਯੋਗ ਹੈ। ਚਿੱਤ ਦੀਆਂ ਬਿਰਤੀਆਂ ਨੂੰ ਰੋਕ ਲੈਣਾ, ਮਨ ਦੀ ਬਿਰਤੀ ਨੂੰ ਇਕਾਗਰ ਕਰ ਲੈਣਾ, ਉਹਨੂੰ ਯੋਗ ਕਹਿੰਦੇ ਨੇ। ਤੇ ਹੁਣ ਮਨ ਦੀ ਇਕਾਗਰਤਾ ਤੋਂ ਵਾਸਤੇ ਜਪਜੀ ਸਾਹਿਬ ਦੀ ਬਾਣੀ ਤੋਂ ਵੱਡੀ ਬਾਣੀ ਕਿਹੜੀ ਹੋ ਸਕਦੀ ਹੈ? ਇਸ ਕਰਕੇ ਕਹਿੰਦੇ ਭਾਈ ਜਿਹੜੀ 19ਵੀਂ ਪੌੜੀ ਹੈ ਜਪਜੀ ਸਾਹਿਬ ਦੀ, ਇਹ ਯੋਗ ਵਾਸਤੇ ਹੈ, ਪਰਮੇਸ਼ਰ ਨਾਲ ਜੋੜ ਹੋ ਜਾਏ, ਪਰਮੇਸ਼ਰ ਨਾਲ ਸਾਡਾ ਮਿਲਾਪ ਹੋ ਜਾਏ, ਉਹਦੇ ਵਾਸਤੇ ਹੈ। ਬਿੰਸੀ ਨਾਰ ਸੰਯੋਗ, ਬਿੰਸੀ ਦਾ ਮਤਲਬ ਹੈ 20ਵੀਂ ਪੌੜੀ ਜਿਹੜੀ ਹੈ ਉਹ ਚੰਗੀ ਧਰਮ ਸੁਪਤਨੀ ਦੀ ਪ੍ਰਾਪਤੀ ਹੋਵੇ। ਜਦੋਂ ਇਸਤਰੀ ਵਿਆਹੁਣੀ ਆ, ਉਸ ਦੇ ਵਿਆਹੁਣ ਤੋਂ ਪਹਿਲਾਂ ਇਹਦਾ ਜਾਪ ਕਿ ਭਲੀ ਨਾਰ ਹੋਵੇ, ਭਲੀ ਇਸਤਰੀ ਹੋਵੇ। ਜੇ ਲੜਕੀ ਹੈ ਉਹਨੂੰ ਸ੍ਰੇਸ਼ਟ ਵਰ ਦੀ ਪ੍ਰਾਪਤੀ ਦੀ ਇੱਛਾ ਹੁੰਦੀ ਕਿ ਮੈਨੂੰ ਚੰਗਾ ਪਤੀ ਮਿਲੇ ਔਰ ਜੋ ਮੇਰੇ ਲਈ ਸੁਖਦਾਈ ਹੋਵੇ, ਜਿਹਦੇ ਨਾਲ ਮੇਰੀ ਜੀਵਨ ਯਾਤਰਾ ਜਿਹੜੀ ਆ ਉਹ ਸੁਖਦਾਈ ਬਤੀਤ ਹੋਵੇ, ਉਹਦੇ ਵਾਸਤੇ ਵੀ ਮਹਾਰਾਜ ਜੀ ਕਹਿੰਦੇ ਭਾਈ ਜਿਹੜੀ ਇਹ 20ਵੀਂ ਪੌੜੀ ਹੈ ਜਪਜੀ ਸਾਹਿਬ ਦੀ, ਇਹ ਯੋਗ ਹੈ।
ਸੰਤ ਤਿਤ ਕੀ ਸਵੇ ਮ੍ਰਿਤ ਸੁਤ ਬਾਵੀ ਜੋਗ।
ਸੰਤਤ ਹਿਤ 21ਵੀਂ, ਸੰਤਾਨ ਵਾਸਤੇ। ਘਰ ਦੇ ਵਿੱਚ ਸੰਤਾਨ ਨਾ ਹੁੰਦੀ ਹੋਵੇ ਤੇ ਸੰਤਾਨ ਹੋ ਜਾਵੇ, ਉਹਦੇ ਵਾਸਤੇ 21ਵੀਂ ਪੌੜੀ ਪੜ੍ਹੇ ਜਪਜੀ ਸਾਹਿਬ ਦੀ, ਸੰਤਾਨ ਦੀ ਪ੍ਰਾਪਤੀ ਲਈ। 22ਵੀਂ ਪੌੜੀ ਜਿਹੜੀ ਹੈ ਕਿ ਜਿਵੇਂ ਘਰ ਦੇ ਵਿੱਚ ਔਲਾਦ ਹੋ ਕੇ ਮਰ ਜਾਂਦੀ ਹੈ, ਪੁੱਤਰ ਹੋ ਕੇ 18 ਆਦਿਕ ਜਿਵੇਂ ਰੋਗ ਨੇ ਉਹਦੇ ਨਾਲ ਮੌਤ ਹੋ ਜਾਂਦੀ ਹੈ, ਬੱਚਿਆਂ ਦੀ ਜਨਮ ਸਮੇਂ ਹੀ 18 ਦੇ ਨਾਲ ਹੀ ਕਈ ਬੱਚਿਆਂ ਦੀ ਬਾਲਕਾਂ ਦੀ ਮੌਤ ਹੋ ਜਾਂਦੀ ਹੈ। ਜਿੱਥੇ ਆਪਾਂ ਬੈਠੇ ਹਾਂ ਇੱਥੇ 9ਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਜਦੋਂ ਬੇਨਤੀ ਕਰਕੇ ਲੈ ਕੇ ਆਇਆ ਭਾਗਮਲ ਚੀਵਰ, ਤੇ ਉਹਨੇ ਇਹੀ ਬੇਨਤੀ ਕੀਤੀ ਸੀ ਮਹਾਰਾਜ ਸਾਡੇ ਨਗਰ ਲਹਿਲ ਦੇ ਵਿੱਚ ਬੱਚੇ 18 ਦੇ ਨਾਲ ਵੀ ਮਰ ਜਾਂਦੇ ਨੇ, ਤੇ ਸਤਿਗੁਰੂ ਜੀ ਨੇ ਬਚਨ ਕੀਤਾ ਸੀ ਸਰੋਵਰ 'ਚ ਇਸ਼ਨਾਨ ਕਰੋ, 18 ਆਦਿਕ ਜਿਹੜੇ ਰੋਗ ਨੇ ਇਹ ਨਿਵਿਰਤ ਹੋਣਗੇ, ਦੁੱਖਾਂ ਦੀ ਨਿਵਿਰਤੀ ਹੋਵੇਗੀ। ਤੋ 18 ਆਦਿਕ ਦੇ ਰੋਗਾਂ ਦੇ ਨਾਲ ਵੀ ਬਾਲਕਾਂ ਦੀ ਜਨਮ ਲੈਂਦਿਆਂ ਹੀ ਬੱਚਿਆਂ ਦੀ ਮੌਤ ਹੋ ਜਾਂਦੀ ਹੈ, ਬਹੁਤ ਸਾਡੇ ਸਮਾਜ ਵਿੱਚ ਐਸਾ ਵੇਖਣ ਨੂੰ ਮਿਲਦਾ ਹੈ। ਕਹਿੰਦੇ ਉਹ 22ਵੀਂ ਪੌੜੀ ਜਿਹੜੀ ਹੈ ਜਪਜੀ ਸਾਹਿਬ ਦੀ, ਉਹਦਾ ਪਾਠ ਕਰਨ।
ਤੇਰੀ ਦਿਲ ਅਖੁੱਟ ਮੈਂ 24 ਚਾਤੁਰ ਪ੍ਰੀਤ।
23ਵੀਂ ਪੌੜੀ ਜਿਹੜੀ ਹੈ ਵੀ ਰਿੱਧੀਆਂ ਖੁੱਟ ਹੋ ਜਾਣ। ਰਿੱਧੀ ਦਾ ਮਤਲਬ ਹੁੰਦਾ ਵੀ ਤੁਸੀਂ ਲੰਗਰ ਲਾਉਣਾ ਮੰਨ ਲਓ, ਪ੍ਰਸ਼ਾਦਾ ਤਿਆਰ ਕੀਤਾ, ਭੋਜਨ ਤਿਆਰ ਕੀਤਾ ਅਤੇ ਵਰਤਾਉਣਾ, ਉਹਦੇ ਤੋਂ ਪਹਿਲਾਂ 23ਵੀਂ ਪੌੜੀ ਦਾ ਜਾਪ ਕਰ ਲਓ। ਕਹਿੰਦੇ ਉਹ ਜਿਹੜਾ ਲੰਗਰ ਹੈ ਉਹ ਅਤੋਟ ਹੋ ਜਾਏਗਾ, ਉਹ ਜਿਵੇਂ ਵਰਤੇਗਾ ਜਿਵੇਂ ਜਿਵੇਂ ਵਰਤੇਗਾ ਸਾਰਿਆਂ ਵਿੱਚ ਉਹਦੇ 'ਚ ਬਰਕਤ ਪੈ ਜਾਏ, ਉਹ ਤੋਟਾ ਨਹੀਂ ਆਵੇਗਾ ਉਹਦੇ ਵਿੱਚ। ਕਹਿੰਦੇ ਰਿੱਧੀਆਂ ਦੇ ਅਖੁੱਟ ਵਾਸਤੇ 23ਵੀਂ ਪੌੜੀ 24ਵੀਂ ਚਾਤਰ ਪ੍ਰੀਤ, ਔਰ ਸਿਆਣਪ ਦੇ ਨਾਲ ਪ੍ਰੀਤ ਕਰਨ ਵਾਸਤੇ ਉਹ 24ਵੀਂ ਪੌੜੀ ਹੈ ਜਿਹੜੀ ਉਹਦਾ ਜਾਪ ਕਰੇ।
ਪੰਚਵੀਸਵੀਂ ਆਦਰੇ ਸਭ ਕੋ ਮੋਹਨ ਅਮ੍ਰਿਤ,
ਪੰਚਵੀਸਵੀਂ ਦਾ ਮਤਲਬ ਹੈ 25ਵੀਂ, 25ਵੀਂ ਪੌੜੀ ਜਿਹੜੀ ਹੈ ਜਪ ਜੀ ਦੀ, ਕਿਸੇ ਕੋਲੋਂ ਆਦਰ ਪਾਉਣਾ ਹੈ, ਕਿਸੇ ਕੋਲੋਂ ਸਤਿਕਾਰ ਪ੍ਰਾਪਤ ਕਰਨਾ, ਮਾਣ ਪ੍ਰਾਪਤ ਕਰਨਾ, ਔਰ ਜਾਂ ਕਿਸੇ ਨੂੰ ਆਪਣੇ ਤੇ ਮੋਹਿਤ ਕਰਨਾ ਵੀ ਤੁਸੀਂ ਕਿਤੇ ਜਾਣਾ, ਤੁਸੀਂ ਚਾਹੁੰਦੇ ਹੋ ਵੀ ਉਹ ਵਿਅਕਤੀ ਸਾਡੇ ਤੇ ਮੋਹਿਤ ਹੋ ਜਾਏ ਔਰ ਸਾਨੂੰ ਸਤਿਕਾਰ ਦੇਵੇ, ਸਾਨੂੰ ਇੱਜ਼ਤ ਦੇਵੇ, ਮਾਣ ਦੇਵੇ। ਤਾਂ ਇਹ ਪੰਡਿਤ ਬ੍ਰਿਜਲਾਲ ਜੀ ਦੱਸ ਰਹੇ ਨੇ ਗੁਰੂ ਕਲਗੀਧਰ ਦੀ ਸਭਾ ਵਿੱਚ, ਇਹ ਜਿਹੜੀ ਸਾਰੀ ਕਥਾ ਨਾ ਮਹਾਤਮ ਦੀ ਜਪ ਜੀ ਸਾਹਿਬ ਦੀ, ਪੰਡਿਤ ਬ੍ਰਿਜਲਾਲ ਜੀ ਦੱਸ ਰਹੇ ਨੇ ਵੀ ਮੈਨੂੰ ਏਦਾਂ ਪਤਾ ਲੱਗਾ, ਏਦਾਂ ਅਨੁਭਵ ਹੋਇਆ। ਕਹਿਣ ਲੱਗਾ ਵੀ 25ਵੀਂ ਪੌੜੀ ਜਿਹੜੀ ਹੈ ਜਪ ਜੀ ਦੀ ਉਹਦਾ ਪਾਠ ਕਰੇ, ਜੇ ਤੁਸੀਂ ਕਿਸੇ ਕੋਲੋਂ ਆਦਰ ਪਾਉਣਾ ਹੈ ਜਾਂ ਕਿਸੇ ਨੂੰ ਆਪਣੇ ਤੇ ਮੋਹਿਤ ਕਰਨਾ ਹੈ।
26 ਛਲ ਮੈਂ ਬਲ ਧਰੇ ਸਪਤਵੀਂ ਸ਼ਿਕਾ ਜਾਪ,
26ਵੀਂ ਪੌੜੀ ਅਗਰ ਤੁਸੀਂ ਕਿਸੇ ਦੇ ਛਲ ਤੋਂ ਬਚਣਾ ਚਾਹੁੰਦੇ ਹੋ, ਮੰਨ ਲਓ ਕਿ ਤੁਹਾਨੂੰ ਪਤਾ ਲੱਗੇ ਵੀ ਫਲਾਰਾ ਬੰਦਾ ਸਾਨੂੰ ਛਲੇਗਾ, ਤੇ ਛਲ ਦੇ ਵਿੱਚ ਜੇ ਕੋਈ ਬੰਦਾ ਛਲਣਾ ਚਾਹੁੰਦਾ ਤੁਹਾਨੂੰ, ਤੇ ਉਸ ਛਲ ਤੋਂ ਬਚਣ ਵਾਸਤੇ 26ਵੀਂ ਪੌੜੀ ਪੜ੍ਹੇ। ਔਰ ਅਗਰ ਕਿਸੇ ਤੇ ਆਪਣਾ ਬਲ ਵਿਖਾਉਣਾ ਜਾਂ ਕਿਸੇ ਦੇ ਬਲ ਵਾਸਤੇ ਆਪਣੇ ਆਪ ਨੂੰ ਬਚਾਉਣਾ ਹੈ, ਤੇ ਉਸ ਵੇਲੇ ਗੁਰੂ ਖਾਲਸਾ ਜੀ 27ਵੀਂ ਪੌੜੀ ਦਾ ਜਾਪ, ਬਲ ਧਰੇ, ਤੁਹਾਡੇ ਤੇ ਕੋਈ ਬਲ ਧਾਰਨ ਕਰਕੇ ਆ ਗਿਆ, ਕੋਈ ਤਾਕਤਵਰ ਬੰਦਾ ਤੁਹਾਡੇ ਤੇ ਹਮਲਾ ਕਰਨ ਵਾਸਤੇ ਆ ਗਿਆ, ਕੋਈ ਜੁਰਮਾਨਾ ਆ ਗਿਆ, ਤੇ ਉਹਦੇ ਤਾਕਰੇ ਵਾਸਤੇ, ਉਹਦੇ ਮੁਕਾਬਲੇ ਵਾਸਤੇ ਆਪਣੇ ਆਪ ਨੂੰ ਸਕਸ਼ਮ ਬਣਾਉਣ ਲਈ, ਸਮਰੱਥ ਬਣਾਉਣ ਲਈ 27ਵੀਂ ਪੌੜੀ ਦਾ ਪਾਠ ਕਰੇ।
28 ਸਭੈ ਦੂਰ ਕੋ ਹੋਏ ਵਜਰ ਸਮ ਪਾਪ,
ਔਰ ਜਿਹੜੀ 28ਵੀਂ ਪੌੜੀ ਹੈ, ਅਗਰ ਕੋਈ ਵਜਰ ਪਾਪ ਹੋ ਗਿਆ ਸਾਡੇ ਕੋਲੋਂ, ਕੋਈ ਗੁਨਾਹ ਹੋ ਗਿਆ ਅਣਜਾਣੇ ਵਿੱਚ, ਅਣਭੋਲ ਪੁਣੇ ਵਿੱਚ ਕੋਈ ਪਾਪ ਹੋ ਗਿਆ, ਵਜਰ ਪਾਪ ਹੋ ਗਿਆ, ਤੇ ਉਹਦੇ ਪਾਪ ਦੇ ਭੈ ਤੋਂ ਮੁਕਤ ਹੋਣ ਵਾਸਤੇ 28ਵੀਂ ਪੌੜੀ ਦਾ ਜਾਪ। ਇਹ ਨੀ ਵੀ ਨਾਲੇ ਪਾਪ ਜਾਣ ਬੁੱਝ ਕੇ ਕਰੀ ਜਾਣਾ, ਚਲੋ ਮੁੜ ਕੇ 28ਵੀਂ ਪੌੜੀ ਪੜ੍ਹ ਲਾਂਗੇ ਪਾਪ ਕੱਟਿਆ ਜਾਏ, ਐਸਾ ਨਹੀਂ। ਹਾਂ, ਜੇ ਕਿਤੇ ਅਣਜਾਣ ਪੁਣੇ ਵਿੱਚ ਐਸਾ ਪਾਪ ਹੋ ਗਿਆ ਜਿਹਦਾ ਭਾਰ ਸਾਡੇ ਮਨ ਤੇ ਪਿਆ ਹੋਇਆ ਵੀ ਮੇਰੇ ਕੋਲੋਂ ਇਹ ਪਾਪ ਹੋ ਗਿਆ, ਗੁਨਾਹ ਹੋ ਗਿਆ, ਤਾਂ ਉਹਦੀ ਨਿਵਿਰਤੀ ਵਾਸਤੇ 28ਵੀਂ ਪੌੜੀ ਜਿਹੜੀ ਹੈ ਜਪਜੀ ਸਾਹਿਬ ਦੀ, ਉਹਦਾ ਪਾਠ ਕਰ ਲੈਣਾ ਚਾਹੀਦਾ, ਤਾਂ ਜੋ ਉਹਦੇ ਪਾਪ ਦਾ ਜਿਹੜਾ ਭੈ ਹੈ ਉਹ ਦੂਰ ਹੋ ਜਾਏ, ਨਿਵਿਰਤ ਹੋ ਜਾਵੇ।
ਹਾਂਜੀ। ਵਿਖ ਪੀਵੈ ਵਿਖਿਆ ਕੱਟੇ 29 ਸੇ ਕਾ ਝਾੜ,
ਕਿਸੇ ਨੇ ਜ਼ਹਿਰ ਪੀ ਲਿਆ ਜਾਂ ਕਿਸੇ ਵਿਸ਼ੈਲੀ ਚੀਜ਼ ਨੇ, ਮੰਨ ਲਓ ਸੱਪ ਨੇ, ਠੇਉਏ ਨੇ, ਬਿੱਛੂ ਨੇ, ਜ਼ਹਿਰੀਲੇ ਚੀਜ਼ਾਂ ਨੇ ਕਿਸੇ ਨੇ ਕੱਟ ਲਿਆ, ਉਸ ਵੇਲੇ ਖਾਲਸਾ ਜੀ ਇਹ ਬੜਾ ਵੱਡਾ ਮੰਤਰ ਹੈ ਜਪਜੀ ਸਾਹਿਬ ਦੀ 29ਵੀਂ ਪੌੜੀ ਦਾ ਪਾਠ ਕਰੇ, ਤੇ ਕਹਿੰਦੇ ਉਹ ਜ਼ਹਿਰ ਦਾ ਅਸਰ ਵੀ ਖਤਮ ਹੋ ਜਾਂਦਾ। ਆਖੋ ਸਤਨਾਮ ਸੇ, ਆ ਸੱਪ ਵੱਢ ਜਾਏ, ਸੱਪ ਕੱਟ ਜਾਏ, ਤੇ ਆ ਮਾੜੀਆਂ ਦੇ ਉੱਤੇ ਬੈਠੇ ਕਈ ਮੰਤਰ ਪੜ੍ਹਦੇ ਨੇ ਵੀ ਉਸ ਜ਼ਹਿਰ ਨੂੰ ਉਤਾਰਨ ਵਾਸਤੇ, ਤੇ ਉਹ ਉਤਰ ਵੀ ਜਾਂਦਾ ਹੈ, ਇਸ ਤਰ੍ਹਾਂ ਹੋ ਵੀ ਜਾਂਦਾ ਹੈ। ਤੇ ਮਹਾਰਾਜ ਜੀ ਕਹਿੰਦੇ ਤੁਹਾਡੇ ਕੋਲ ਤਾਂ ਇਹੋ ਜਿਹਾ ਮਹਾਨ ਮੰਤਰ ਹੈ ਵੀ ਤੁਹਾਨੂੰ ਕਿਸੇ ਕੋਲ ਜਾਣ ਦੀ ਲੋੜ ਹੀ ਨਹੀਂ, 29ਵੀਂ ਪੌੜੀ ਜਪਜੀ ਸਾਹਿਬ ਦੀ ਪੜ੍ਹ ਕੇ ਕਹਿੰਦੇ ਇਹੀ ਸਮਝ ਲਓ ਝਾੜਾ ਹੈ, ਉਹ ਵੀ ਝਾੜਾ ਹੀ ਕਰਦੇ ਨੇ ਨਾ, ਕਹਿੰਦੇ ਤੁਸੀਂ ਸਮਝ ਲਓ ਵੀ ਇਹੀ ਝਾੜਾ ਵੀ 29ਵੀਂ ਪੌੜੀ ਪੜ੍ਹ ਦਿਓ, ਉਹਦੇ ਤੇ ਜਾਪ ਕਰ ਦਿਓ, ਜੇ ਉਹਨੇ ਜ਼ਹਿਰ ਵੀ ਪੀਤਾ ਤਾਂ ਉਸ ਜ਼ਹਿਰ ਦਾ ਅਸਰ ਨਹੀਂ ਹੋਵੇਗਾ, ਜ਼ਹਿਰ ਦਾ ਅਸਰ ਵੀ ਨਹੀਂ ਹੋਵੇਗਾ, ਜ਼ਹਿਰੀਲੀ ਚੀਜ਼ ਨੇ ਕੱਟਿਆ ਤਾਂ ਉਹਦਾ ਵੀ ਅਸਰ ਜਿਹੜਾ ਉਹ ਖਤਮ ਹੋ ਜਾਵੇਗਾ।
ਦੁੱਧ ਵਧਾਵੇ ਵਜ਼ਨ ਮੈਂ ਤੀਸ ਪੌੜੀਆਂ ਗਾੜ।
ਪਸ਼ੂ ਰੱਖੇ ਹੋਏ ਨੇ ਘਰ ਵਿੱਚ, ਦੁੱਧ ਨਹੀਂ ਵਧਦਾ, ਪਸ਼ੂਆਂ ਦਾ ਦੁੱਧ ਜਿਹੜਾ ਉਹ ਘੱਟ ਰਿਹਾ, ਔਰ ਉਹ ਦੁੱਧ ਦਾ ਵਜ਼ਨ ਨਹੀਂ ਵਧਦਾ, ਦੁੱਧ ਦੇ ਵਿੱਚ ਵਾਧਾ ਨਹੀਂ ਹੁੰਦਾ, ਔਰ ਦੁੱਧ ਗਾੜਾ ਨਹੀਂ ਹੁੰਦਾ, ਸੰਘਣਾ ਨਹੀਂ ਹੁੰਦਾ। ਤਾਂ ਕਹਿੰਦੇ ਉਹਦੇ ਵਾਸਤੇ ਵੀ ਹੈ ਕਿ ਜਪਜੀ ਸਾਹਿਬ ਦੀ ਤੀਹਵੀਂ ਪੌੜੀ ਪੜ੍ਹ ਲਓ। ਤਾਂ ਕਹਿੰਦੇ ਭਾਈ ਪਸ਼ੂਆਂ ਦੇ ਖਾਲਸਾ ਜੀ, ਇੱਥੇ ਇੱਕ ਵਿਚਾਰ ਜ਼ਰੂਰ ਮੈਂ ਦੱਸਣਾ ਚਾਹਾਂਗਾ ਵੀ ਆਮ ਲੋਕ ਜਿਹੜੇ ਨੇ ਦੁੱਧ ਵਧਾਉਣ ਵਾਸਤੇ ਪਸ਼ੂਆਂ ਵਾਸਤੇ ਬਾਬਿਆਂ ਸਿਆਣਿਆਂ ਕੋਲ ਜਾਂਦੇ ਨੇ ਵੀ ਸਾਡੇ ਪਸ਼ੂ ਦੁੱਧ ਵੱਧ ਦੇਣ। ਸਤਿਗੁਰੂ ਜੀ ਸਾਡਾ ਸਦਾ ਵਾਸਤੇ ਉਹਨਾਂ ਬਾਬਿਆਂ ਸਿਆਣਿਆਂ ਤੋਂ ਛੁਟਕਾਰਾ ਕਰਾ ਕੇ ਸਾਨੂੰ ਬਾਣੀ ਨਾਲ ਜੋੜ ਰਹੇ ਨੇ। ਇੱਥੇ ਕੋਈ ਸੰਸਾ ਨਾ ਕਰੇ ਜੀ ਇਹ ਕਿਵੇਂ ਹੋ ਸਕਦਾ ਹੈ। ਸਤਿਗੁਰੂ ਜੀ ਸਾਨੂੰ ਬਾਣੀ ਨਾਲ ਜੋੜ ਰਹੇ ਨੇ ਵੀ ਬਾਣੀ 'ਚ ਸਾਰਾ ਕੁਝ ਹੀ ਹੈ। ਜਿਵੇਂ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ, ਤੈਸੇ ਗੁਰਬਾਣੀ ਵਿਖੈ ਸਕਲ ਪਦਾਰਥ ਹੈ, ਜੋਈ ਜੋਈ ਖੋਜੈ ਸੋਈ ਸੋਈ ਨਿਪ ਜਾਵੇ। ਗੁਰਬਾਣੀ 'ਚ ਸਾਰਾ ਕੁਝ ਹੈ, ਜੋ ਲੈਣਾ ਤੁਹਾਨੂੰ ਗੁਰਬਾਣੀ 'ਚੋਂ ਮਿਲ ਜਾਏਗਾ। ਸਾਰੇ ਪਦਾਰਥ ਸਤਿਗੁਰਾਂ ਦੀ ਬਾਣੀ ਦੇ ਵਿੱਚ ਨੇ, ਬਾ ਸ਼ਰਤ ਹੈ ਜਿਹੜਾ ਖੋਜੇਗਾ ਉਹਨੂੰ ਪ੍ਰਾਪਤ ਹੋਵੇਗਾ, ਜਿਹੜਾ ਪੜ੍ਹੇਗਾ। ਇਸ ਕਰਕੇ ਬਾਣੀ ਨਾਲ ਹੀ ਜੋੜ ਰਹੇ ਨੇ ਸਤਿਗੁਰੂ ਜੀ ਸਾਨੂੰ। ਤੋ ਭਾਈ ਸੰਤੋਖ ਸਿੰਘ ਜੀ ਇੱਥੇ ਦੱਸਦੇ ਨੇ, ਤੀਵੀ ਪੌੜੀ ਦੇ ਜਾਪ ਦੇ ਨਾਲ ਪਸ਼ੂਆਂ ਦੇ ਦੁੱਧ ਵਿੱਚ ਵਾਧਾ ਹੁੰਦਾ ਹੈ।
ਏਕੀ ਛੇਕੋ ਦੋ ਕੀ ਭਾਗੇ ਤ੍ਰੈ ਤੇਤੇ ਇੱਕ ਤਾਪ।
ਏਕੀ ਛੇਕੋ ਦਾ ਮਤਲਬ ਹੈ ਇਕੱਤੀਵੀਂ ਪੌੜੀ। ਜਿਹੜਾ ਬੁਖਾਰ ਸਰੀਰ ਤੇ ਕਦੇ ਚੜ੍ਹ ਜੇ ਤੇ ਕਦੇ ਲੱਥ ਜੇ, ਉਸ ਤਾਪ ਵਾਸਤੇ ਇਕੱਤੀਵੀਂ ਪੌੜੀ। ਖਾਲਸਾ ਜੀ ਬੜਾ ਨਿਸ਼ਚਾ ਹੁੰਦਾ ਸੀ ਸਿੱਖਾਂ ਦਾ ਗੁਰਬਾਣੀ ਤੇ, ਔਰ ਆ ਜਿਹੜਾ ਤਈਆ ਤਾਪ ਹੋ ਜਾਂਦਾ ਇਹਦੀ ਸਾਖੀ ਸੁਣਾਈ ਜਾਂਦੀ ਸੀ। ਪੁਰਾਣੇ ਸੁੰਦਰ ਗੁਟਕਿਆਂ ਵਿੱਚ ਹੁੰਦੀ ਸੀ ਤਈਏ ਤਾਪ ਦੀ ਸਾਖੀ ਗੁਰੂ ਅਮਰਦਾਸ ਸਾਹਿਬ ਦੇ ਸਮੇਂ। ਉਹਦੇ ਨਾਲ ਇੰਨਾ ਭਰੋਸਾ ਹੁੰਦਾ ਸੀ ਸਿੱਖਾਂ ਨੂੰ ਵੀ ਉਹ ਬੁਖਾਰ ਆ ਵਾਕਈ ਲੈ ਜਾਂਦਾ ਸੀ, ਤਾਪ ਲੱਥ ਜਾਂਦਾ ਸੀ। ਇਕੱਤੀਵੀਂ ਪੌੜੀ ਜਿਹੜਾ ਬੁਖਾਰ ਉਤਰਦਾ ਤੇ ਚੜ੍ਹਦਾ ਉਦੋਂ ਪੜ੍ਹੀ ਜਾਵੇ। ਦੋਕੀ ਭਾਗੇ ਤ੍ਰੈ, ਤ੍ਰੈ ਦਾ ਮਤਲਬ ਹੁੰਦਾ ਤਈਆ ਤਾਪ, ਜਿਹੜਾ ਤਿੰਨ ਦਿਨਾਂ ਬਾਅਦ ਚੜ੍ਹੇ, ਤਿੰਨ ਪਹਿਰਾਂ ਬਾਅਦ ਚੜ੍ਹੇ, ਉਹਨੂੰ ਤਈਆ ਤਾਪ ਕਹਿੰਦੇ ਨੇ। ਕਹਿੰਦੇ ਉਹ ਜਿਹੜਾ ਤਈਆ ਤਾਪ ਹੈ ਉਹਦੇ ਵਾਸਤੇ ਬੱਤੀਵੀਂ ਪੌੜੀ ਹੈ, ਉਹਦਾ ਪਾਠ ਕਰੇ। ਤੇਤੇ ਇੱਕ ਤਾਪ, ਲਗਾਤਾਰ ਬੁਖਾਰ ਚੜ੍ਹਿਆ ਰਹੇ ਸਾਰਾ ਦਿਨ ਹੀ, ਉਹਦੇ ਵਾਸਤੇ ਤੇਤੀਵੀਂ ਪੌੜੀ ਦਾ ਪਾਠ ਕਰੇ।
ਨਿਤ ਜੋਈ ਚੌਤੀ ਪੜੈ ਚਾਲੀ ਚਾਲੀ ਮਾਰ।
ਨਿਤ ਜਵਰੀ ਦਾ ਮਤਲਬ ਹੈ ਵੀ ਰੋਜ਼ ਹੀ ਬੁਖਾਰ ਚੜ੍ਹ ਜੇ, ਰੋਜ਼ ਹੀ ਬੁਖਾਰ ਚੜ੍ਹ ਜੇ, ਉਹਦੇ ਵਾਸਤੇ ਚੌਂਤੀਵੀਂ ਪੌੜੀ ਦਾ ਪਾਠ, ਚਾਲੀ ਚਾਲੀ ਪਾਠ ਕਰਨੇ ਨੇ ਇੱਕ ਇੱਕ ਪੌੜੀ ਦਾ, ਜਿਹੜੇ ਵੀ ਪਾਪ ਬੁਖਾਰ ਵਾਸਤੇ ਕਰਨਾ, ਚਾਲੀ ਚਾਲੀ ਪਾਠ ਜਿਹੜੇ ਹਨ ਉਹ ਇਹਦਾ ਜਾਪ ਕਰਨਾ ਹੈ।
ਕਰਮ ਮਾਜ ਦਸ ਕੋ ਪੜੈ ਅਰਥ ਮਾਏ ਵੀ ਪਾਠ।
ਖਾਲਸਾ ਜੀ ਹੁਣ ਜਪਜੀ ਸਾਹਿਬ ਦੀਆਂ ਸਾਰੀਆਂ ਪੌੜੀਆਂ ਦੀ ਜਿਹੜੀ ਪਿੱਛੇ ਤਰਤੀਬ ਹੈ, ਪੌੜੀਆਂ ਦੀ ਪਾਠਾਂ ਦੀ ਗਿਣਤੀ ਦਾ ਆਮ ਨਿਯਮ ਦੱਸਦੇ ਨੇ ਕਿ ਕਿਸੇ ਕਾਰਜ ਦੀ ਸਿੱਧੀ ਵਾਸਤੇ ਪਾਠ ਕਰਨਾ ਤਾਂ 10 ਪਾਠ ਪੂਰੇ ਕਰੇ ਜਪਜੀ ਸਾਹਿਬ ਦੇ ਸਾਰੇ ਪਾਠ। ਕਿਸੇ ਕਾਰਜ ਦੀ ਸਿੱਧੀ ਵਾਸਤੇ ਕਰਨੇ ਨੇ ਤੇ 10 ਪਾਠ ਕਰੇ। ਕਰਮ ਮਾਜ ਦਸ ਕੋ ਪੜੈ, ਤੇ ਫਿਰ ਕਿਸੇ ਕਾਮਨਾ ਦੀ ਅਰਥ ਧਨ ਆਦਿਕ ਲਈ ਜੋ ਕਹੀ ਹੈ ਉਹਦੇ ਵਾਸਤੇ 20 ਪਾਠ, ਤੇ ਕਾਮਨਾ ਦੀ ਪ੍ਰਾਪਤੀ ਲਈ ਜੋ ਕਹੀ ਹੈ ਉਹਦੇ ਵਾਸਤੇ 30 ਪਾਠ ਕਰੇ, ਤੇ ਮੁਕਤੀ ਕਰਮ ਮਾਝ ਦਸ ਕੋ ਪੜਾ ਅਰਥ ਮਾਹੇ 20 ਪਾਠ। ਕਿਸੇ ਵੀ ਪ੍ਰਕਾਰ ਦੀ ਅਰਥ ਦੀ ਲੋੜ ਹੈ, ਕਿਸੇ ਮਾਇਆ ਦੀ ਪਦਾਰਥ ਦੀ ਲੋੜ ਹੈ, ਉਹਦੇ ਵਾਸਤੇ ਰੋਜ਼ 20 ਪਾਠ ਜਪਜੀ ਸਾਹਿਬ ਦੇ ਕਰੇ, ਜਦੋਂ ਤੱਕ ਉਹ ਫਲ ਪਦਾਰਥ ਪ੍ਰਾਪਤ ਨਹੀਂ ਹੋ ਜਾਂਦੇ।
ਤੀ ਕਾਮਨਾ ਸੰਚਰਿਤ ਚਾਲੀ ਮੁਕਤ ਰੁਹਾਟ।
30 ਪਾਠ ਜਪਜੀ ਸਾਹਿਬ ਦੇ ਰੋਜ਼ ਕਰੇ, ਸਾਰਾ ਪਾਠ ਕਿਹਾ ਇੱਥੇ ਸੰਪੂਰਨ ਪਾਠ ਜਪਜੀ ਦਾ। ਜੇ ਕਿਸੇ ਕਾਮਨਾ ਦੀ ਪੂਰਤੀ ਵਾਸਤੇ ਕਰਨਾ, ਤੁਹਾਡੀ ਕੋਈ ਕਾਮਨਾ ਹੈ ਤੇ ਕਾਮਨਾ ਦੀ ਪ੍ਰਾਪਤੀ ਲਈ ਜੋ ਕਹਿਣਾ ਉਹ 30 ਪਾਠ ਕਰਨੇ ਹਨ, ਤੇ ਜੇ ਮੁਕਤੀ ਦੀ ਪ੍ਰਾਪਤੀ ਦੀ ਇੱਛਾ ਹੈ ਉਹਦੇ ਵਾਸਤੇ 40 ਪਾਠ ਰੋਜ਼ ਕਰਨੇ ਹਨ। 40 ਪਾਠਾਂ ਦਾ ਰੋਜ਼ ਜਾਪ ਕਰਨਾ ਹੈ।
35 ਪੰਗਤ 36 ਗੜ ਸੂਰ ਕਾਜ 37।
ਹੁਣ ਜਿਹੜੀ 35ਵੀਂ ਪੌੜੀ ਹੈ ਜਪ ਜੀ ਸਾਹਿਬ ਦੀ, 34 ਪੌੜੀਆਂ ਦਾ ਮਹਾਤਮ ਪਿੱਛੇ 10 ਆਏ ਨੇ, ਹੁਣ 35ਵੀਂ ਪੌੜੀ ਦਾ ਦੱਸਦੇ ਨੇ ਕਿ ਤੁਸੀਂ ਆਪਣੇ ਪੰਗਤ ਵਿੱਚ, ਜਾਣੀ ਕਿ ਆਪਣੇ ਭਾਈਚਾਰੇ ਦੇ ਵਿੱਚ ਬੈਠਣਾ ਚਾਹੁੰਦੇ ਹੋ ਤੇ ਆਪਣੇ ਭਾਈਚਾਰੇ ਵਿੱਚ ਬੈਠ ਕੇ ਇੱਜ਼ਤ ਚਾਹੁੰਦੇ ਹੋ, ਮਾਣ ਚਾਹੁੰਦੇ ਹੋ, ਤੇ 35ਵੀਂ ਪੌੜੀ ਭਾਈਚਾਰੇ ਵਿੱਚ ਮਾਣ ਵਾਸਤੇ ਹੈ, ਤੇ 36ਵੀਂ ਪੌੜੀ ਜਿਹੜੀ ਆ ਉਹ ਕਿਲਾ ਫਤਿਹ ਕਰਨ ਵਾਸਤੇ ਵੀ। ਗੜ੍ਹ ਛੱਤੀਗੜ੍ਹ, ਛੱਤੀਗੜ੍ਹ ਦਾ ਮਤਲਬ ਹੈ ਕਿ ਕੋਈ ਕਿਲਾ ਜਿੱਤਣਾ, ਕੋਈ ਕਿਲਾ ਫਤਿਹ ਕਰਨਾ ਤਾਂ ਉਹਦੇ ਵਾਸਤੇ 36ਵੀਂ ਪੌੜੀ ਹੈ। ਸੂਰ ਕਾਜ 37, ਤੇ 37ਵੀਂ ਸੂਰਮ ਗਤੀ ਦੇ ਕਾਰਜ ਵਾਸਤੇ ਹੈ ਵੀ ਕਿਸੇ ਪ੍ਰਕਾਰ ਦਾ ਕੋਈ ਸੂਰਮਿਆਂ ਵਾਲਾ ਕੰਮ ਕਰਨਾ ਸੰਸਾਰ ਦੇ ਵਿੱਚ, ਸੂਰਮਿਆਂ ਵਾਲਾ ਕੰਮ, ਜਿਵੇਂ ਮੱਸੇ ਰੰਗੜ ਦਾ ਸਿਰ ਵੱਢਣਾ ਸੀ। ਭਾਈ ਸੁੱਖਾ ਸਿੰਘ ਤੇ ਮਹਤਾਬ ਸਿੰਘ ਨੇ ਸੂਰਮਿਆਂ ਵਾਲਾ ਕੰਮ ਸੀ ਨਾ, ਇੱਦਾਂ ਦਾ ਕੋਈ ਕੰਮ ਕਰਨਾ ਸੂਰਮਿਆਂ ਵਾਲਾ, ਬਹਾਦਰਾਂ ਵਾਲਾ, ਤਾਂ ਫਿਰ 37ਵੀਂ ਪੌੜੀ ਦਾ ਪਾਠ ਕਰਨਾ ਹੈ।
38 ਮਿਲਨੇ ਸਾਧਕੇ ਕਹਿ ਰਿਪ ਪੌਰ ਅਤੀਤ।
38ਵੀਂ ਪੌੜੀ ਕਿਸੇ ਸਾਧੂ ਨੂੰ ਮਿਲਣਾ, ਕਿਸੇ ਮਹਾਤਮਾ ਨੂੰ ਮਿਲਣਾ, ਤੇ ਜਾਂ ਫਿਰ ਗੁਰੂ ਖਾਲਸਾ ਜੀ ਕਿਸੇ ਰਾਜੇ ਦੇ ਬਾਦਸ਼ਾਹ ਦੇ ਦਰਵਾਜ਼ੇ ਤੇ ਜਾ ਕੇ ਖਲੋਣਾ, ਕਿਸੇ ਰਾਜੇ ਨੂੰ ਮਿਲਣਾ, ਤਾਂ ਉਸ ਵੇਲੇ 38ਵੀਂ ਪੌੜੀ ਦਾ ਪਾਠ ਕਰੇ।
39 ਧਨ ਦੇਵ ਕੋ 40 ਚਤੁਰ ਭੁਜ ਰੂਪ।
ਔਰ ਦੇਵ ਰੂਪ ਹੋਣ ਵਾਸਤੇ 39ਵੀਂ ਪੌੜੀ, ਕਿਉਂਕਿ ਭਾਈ ਸਾਹਿਬ ਨੇ ਇੱਥੇ 40 ਪੌੜੀਆਂ ਦੇ ਸ਼ੁਰੂਆਤ ਵਿੱਚ ਕਿਹਾ ਪੌੜੀਆਂ 38 ਨੇ ਜਪਜੀ ਸਾਹਿਬ ਦੀਆਂ, ਪਰ ਪਹਿਲੀ ਪੌੜੀ ਤੇ ਅਖੀਰਲਾ ਜਿਹੜਾ ਸਲੋਕ ਹੈ ਉਹਨੂੰ ਦੋਹਾਂ ਨੂੰ ਮਿਲਾ ਕੇ ਭਾਈ ਸਾਹਿਬ ਨੇ ਕੁੱਲ ਗਿਣਤੀ ਨਾਲ ਪੌੜੀਆਂ ਦੀ 40 ਕੀਤੀ ਹੈ। 40 ਪੌੜੀਆਂ ਦਾ ਇੱਦਾਂ ਉਹਨਾਂ 38 ਪੌੜੀਆਂ ਨੇ, ਤੇ 39ਵੀਂ ਪੌੜੀ ਜੇ ਤੁਸੀਂ ਦੇਵ ਸਰੂਪ ਹੋਣਾ, 40 ਚਤੁਰਭੁਜ ਰੂਪ ਪਰਮੇਸ਼ਰ ਸਵਰੂਪ ਹੋਣਾ, ਤੇ 40ਵੀਂ ਪੌੜੀ ਪਾਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਦਿਵਸ ਰਾਤ ਦੋਏ ਦਾਈ ਦਾਇਆ ਖੇਲੈ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ। ਕਹਿੰਦੇ ਇਸ ਪੌੜੀ ਦਾ ਜਾਪ ਕਰੇ।
ਜਪ ਮਹਿਮਾ ਪੌੜੀ ਪੜੈ ਪੜੈ ਕਰੈ ਗੁਰਸਨ ਪ੍ਰੀਤ।
ਔਰ ਕਹਿੰਦੇ ਜਪ ਜੀ ਸਾਹਿਬ ਦੀ ਇਹ ਮਹਿਮਾ ਪੌੜੀਆਂ ਵਿੱਚ ਦੱਸੀ ਹੈ, ਜਿਹੜਾ ਮਨ ਦੇ ਵਿੱਚ ਭਾਰੀ ਪ੍ਰੀਤ ਕਰਕੇ ਇਸ ਬਾਣੀ ਨੂੰ ਪੜ੍ਹੇਗਾ ਉਹਨੂੰ ਇਸ ਮਹਾਤਮ ਦੀ ਪ੍ਰਾਪਤੀ ਹੋਵੇਗੀ।
ਨੇਚਾ ਜਾਂ ਕਾ ਗੁਰਨ ਮੈਂ ਹੋਏ ਸਫਲ ਤੇ ਰੀਤ।
ਜਿਹਦਾ ਨਿਸ਼ਚਾ ਗੁਰੂ ਸਾਹਿਬ ਜੀ ਦੇ ਵਿੱਚ ਹੋਵੇਗਾ ਉਹਦੀਆਂ ਸਾਰੀਆਂ ਰੀਤਾਂ ਸਫਲੀਆਂ ਹੋਣਗੀਆਂ।
ਇਹ ਜਪ ਗੁਰ ਅਰਜਨ ਸਬਦ ਗੁਰੂ ਨਾਨਕ ਮੁੱਖ ਮੰਤਰ
ਜੀ। ਇਹ ਜਿਹੜਾ ਜਪ ਜੀ ਸਾਹਿਬ ਦਾ ਪਾਠ ਹੈ ਇਹ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕੀਤਾ ਹੈ, ਔਰ ਉਚਾਰਨ ਇਸ ਪਾਵਨ ਪਵਿੱਤਰ ਜਪ ਜੀ ਸਾਹਿਬ ਦਾ ਪਾਠ ਜਿਹੜਾ ਉਹ ਧੰਨ ਗੁਰੂ ਨਾਨਕ ਸਾਹਿਬ ਨੇ ਕੀਤਾ ਸਿੱਧਾਂ ਨਾਲ ਗੋਸ਼ਟ ਕਰਦਿਆਂ।
ਲਿਖਿਓ ਸੁਕਰ ਗੁਰ ਰਾਜ ਸਤਗੁਰ ਸਨਮੁਖ ਸੁਖ ਸੰਤ।
ਖਾਲਸਾ ਜੀ ਜਿਹੜੀ ਜਪ ਜੀ ਸਾਹਿਬ ਦੀ ਸੁਧਾਈ ਹੈ ਉਹ ਧੰਨ ਗੁਰੂ ਰਾਮਦਾਸ ਸੋਢੀ ਸੁਲਤਾਨ ਪਾਤਸ਼ਾਹ ਨੇ ਕੀਤੀ ਹੈ। ਖਾਲਸਾ ਜੀ ਜਿਹੜਾ ਸਰੂਪ ਭਾਈ ਗੁਰਦਾਸ ਜੀ ਨੇ ਲਿਖਿਆ ਨਾ ਉਹਦੇ ਵਿੱਚ ਲਿਖਿਆ ਵੀ ਜਪ ਜੀ ਸਾਹਿਬ ਦੀ ਜਿਹੜੀ ਸੁਧਾਈ ਹੈ ਉਹ ਗੁਰੂ ਰਾਮਦਾਸ ਜੀ ਮਹਾਰਾਜ ਜੀ ਨੇ ਕੀਤੀ। ਉੱਥੇ ਲਿਖਿਆ ਹੋਇਆ ਕਿ ਜਪ ਜੀ ਸਾਹਿਬ ਜੀ ਦੀ ਜਿਹੜੀ ਇਹ ਨਕਲ ਕਾ ਨਕਲ, ਗੁਰੂ ਰਾਮਦਾਸ ਜੀ ਕੀ ਨਕਲ ਕਾ ਨਕਲ ਕਾ ਨਕਲ, ਇੱਦਾਂ ਕਈ ਪੁਰਾਣੀਆਂ ਬੀੜਾਂ ਦੇ ਵਿੱਚ ਲਿਖਿਆ ਹੁੰਦਾ ਹੈ। ਗੁਰੂ ਰਾਮਦਾਸ ਜੀ ਮਹਾਰਾਜ ਜੀ ਨੇ ਸੁਧਾਈ ਕੀਤੀ ਸੀ ਜਪ ਜੀ ਸਾਹਿਬ ਦੀ, ਸ਼ੁੱਧ ਰੂਪ ਜਿਹੜਾ ਜਪ ਜੀ ਸਾਹਿਬ ਨੂੰ ਗੁਰੂ ਰਾਮਦਾਸ ਜੀ ਨੇ ਦਿੱਤਾ ਹੈ। ਤੇ ਇਸ ਤਰ੍ਹਾਂ ਸਨਮੁਖ ਸੁਖ ਸੰਤ ਭਾਈ ਗੁਰਦਾਸ ਜੀ ਨੇ ਸਨਮੁਖ ਹੋ ਕੇ ਇਹਨੂੰ ਲਿਖਿਆ ਸੀ।
ਸਭ ਸਾਧਨ ਪ੍ਰਗਟ ਕੀਏ ਨਹੀਂ ਦੁਸ਼ਟ ਕੋ ਦੇ।
ਇਹਦੇ ਵਿੱਚ ਸਾਰੇ ਸਾਧਨ ਪ੍ਰਗਟ ਕੀਤੇ ਨੇ, ਜਿਹੜਾ ਇਹਦਾ ਸਾਧਨ ਦੱਸੇ ਨੇ ਉੱਪਰ ਇਹ ਕਿਸੇ ਦੁਸ਼ਟ ਨੂੰ ਦੱਸਣ ਦੇ ਲੋੜ ਨਹੀਂ ਹੈ। ਕਿਸੇ ਮਨਮੁੱਖ ਬੰਦੇ ਨੂੰ ਤੁਸੀਂ ਕਹੋਗੇ ਨਾ ਵੀ ਇਹ ਬਾਣੀ ਤੁਸੀਂ ਜਪਜੀ ਸਾਹਿਬ ਦੀ ਪੜ੍ਹੋ, ਨੇ ਕਹਿੰਦਾ ਜੀ ਫਿਰ ਕੀ ਹੋਵੇਗਾ। ਇਸ ਕਰਕੇ ਕਿਸੇ ਦੁਸ਼ਟ ਬੰਦੇ ਨੂੰ ਇਹ ਸਾਧਨ ਦੱਸਣ ਦੀ ਲੋੜ ਹੀ ਨਹੀਂ ਹੈ।
ਫਲ ਸਿੱਖ ਪ੍ਰਤੀਤ ਤੇ ਬਿਪਰ ਸਾਧਕੀ ਸੇਵ।
ਜੇ ਸਿੱਖ ਆਪਣੇ ਮਨ ਚ ਭਰੋਸਾ ਰੱਖੇਗਾ ਤੇ ਫਲ ਮਿਲਣਗੇ, ਭਰੋਸੇ ਵਾਲਿਆਂ ਨੂੰ ਇਹ ਫਲ ਮਿਲੇਗਾ ਜਿਹੜੇ ਜਿਹੜੇ ਪਿੱਛੇ ਪੌੜੀਆਂ ਦੇ ਮਹਾਤਮ ਦੱਸੇ ਨੇ। ਔਰ ਸਿੰਘਾਂ ਦੀ ਸੇਵਾ ਕਰਨੀ, ਮਹਾਂਪੁਰਖਾਂ ਸਾਧੂਆਂ ਦੀ ਸੇਵਾ ਕਰਨੀ ਹੈ।
ਉਸਤਤ ਨਿੰਦਾ ਪਰ ਹਰੈ ਕਰੈ ਈਰਖਾ ਮਾਨ।
ਆਪਣੇ ਹਿਰਦੇ ਚੋਂ ਉਸਤਤ ਨਿੰਦਾ ਦਾ ਤਿਆਗ ਕਰੇ ਔਰ ਕਲਹਿ ਤੇ ਈਰਖਾ ਆਪਣੇ ਹਿਰਦੇ ਚੋਂ ਤਿਆਗ ਦੇਵੇ।
ਵੇਦ ਬਚਨ ਸਮ ਗੁਰ ਬਚਨ ਸਭ ਸੰਤਨ ਪਰਮਾਨ।
ਕਹਿੰਦੇ ਭਾਈ ਇਹ ਸਤਿਗੁਰਾਂ ਦੇ ਬਚਨ ਸਾਡੇ ਵਾਸਤੇ ਸਭ ਤੋਂ ਉੱਤਮ ਵੇਦ ਹੈ, ਸਾਨੂੰ ਕਿਸੇ ਹੋਰ ਵੇਦ ਦੀ ਲੋੜ ਨਹੀਂ। ਸਾਡੇ ਵਾਸਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਇਹ ਪਵਿੱਤਰ ਬਚਨ ਹੀ ਸਭ ਤੋਂ ਉੱਤਮ ਵੇਦ ਹਨ। ਇਹਦੇ ਤੋਂ ਉੱਤਮ ਸਾਡੇ ਵਾਸਤੇ ਹੋਰ ਕੁਝ ਨਹੀਂ। ਜਿਵੇਂ ਧੰਨ ਗੁਰੂ ਅਮਰਦਾਸ ਸਾਹਿਬ ਜੀ ਨੇ ਕਿਹਾ, ਇਹ ਸਤਿਗੁਰਾਂ ਦੀ ਬਾਣੀ ਬਾਣੀਆਂ ਸਿਰ ਬਾਣੀ, ਦੁਨੀਆਂ ਦੀਆਂ ਜਿੰਨੀਆਂ ਬਾਣੀਆਂ ਨੇ ਸਭ ਤੋਂ ਸ਼੍ਰੋਮਣੀ ਬਾਣੀ ਹੈ। ਹੋਰ ਮਹਾਤਮ ਅੱਗੇ ਦੱਸ ਰਹੇ ਨੇ ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ। ਸਤਿਗੁਰਾਂ ਦੀ ਪਾਵਨ ਪਵਿੱਤਰ ਬਾਣੀ ਦੀ ਕਥਾ ਕਰਦਿਆਂ, ਇਤਿਹਾਸ ਦੀ ਕਥਾ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ।
ਵਾਹਿਗੁਰੂ 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 ਵਾਹਿਗੁਰੂ।
ਵਾਹਿਗੁਰੂ 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 ਵਾਹਿਗੁਰੂ।
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ। ਹੇ ਅਚੁੱਤ ਹੇ ਪਾਰ ਬ੍ਰਹਮ
ਅਬਨਾਸੀ ਅਗਨਾਸ,
ਹੇ ਪੂਰਨ ਹੇ ਸਰਬਮੈ
ਦੁਖ ਪੰਜਨ ਗੁਣਤਾਸ,
ਹੇ ਸੰਗੀ ਹੇ ਨਿਰੰਕਾਰ
ਹੇ ਨਿਰਗੁਣ ਤਵ ਟੇਕ,
ਹੇ ਗੋਬਿੰਦ ਹੇ ਗੁਣ ਨਿਧਾਨ
ਜਾਕੇ ਸਦਾ ਬਿਕ,
ਹੇ ਅਪਰੰਪਰ ਹਰ ਹਰੇ
ਐਬੀ ਹੋਨਹਾਰ,
ਹੇ ਸੰਤਹ ਕੈ ਸਦਾ ਸੰਗ
ਨਿਦਾਰਾ ਦਾਰ,
ਹੇ ਠਾਕੁਰ ਹੋ ਦਾਸਰੋ
ਮੈਂ ਨਿਰਗੁਣ ਗੁਣ ਨਹੀਂ ਕੋ,
ਨਾਨਕ ਦੀਜਾ ਨਾਮ ਦਾਨ
ਰੱਖੋ ਹੀ ਪਰੋਏ,
ਆਏ ਪ੍ਰਭ ਸ਼ਰਣਾਗਤੀ
ਕਿਰਪਾ ਨਿਧ ਦਿਆਲ,
ਏਕ ਅੱਖਰ ਹਰ ਮਨ ਬਸਤ
ਨਾਨਕ ਉਤ ਨਿਆਲ।
ਵਾਹਿਗੁਰੂ ਨਾਮ ਜਹਾਜ ਹੈ
ਜੜੇ ਸੁਤਰੇ ਪਾਰ,
ਜੋ ਸ਼ਰਧਾ ਕਰ ਸੇ ਬੰਦੇ
ਗੁਰ ਪਾਰ ਉਤਾਰ।
ਵਾਹਿਗੁਰੂ ਨਾਮ ਜਹਾਜ ਹੈ
ਜੜੇ ਸੁਤਰੇ ਪਾਰ,
ਜੋ ਸ਼ਰਧਾ ਕਰ ਸੇ ਬੰਦੇ
ਗੁਰ ਪਾਰ ਉਤਾਰ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।